साहेब कमाल दशमेश पिता सरबंस दानी श्री गुरु गोबिंद सिंह साहब जी महाराज जी ने अपनी सभा विच पुछया है, कोई एहो जी सिख बीबी होवे जिन्हें कदे किसी मर्द का मूह ना फिटकारिया होवे। सतगुरां दे बचन सुन के सारियां बीबियां माइयां ने सिर नीवे कर ले, पर उन्हां विचों एक सिख लड़की उठ के खलोती, उन्हें दस्या महाराज मैं अज तक अपने बच्चे दा पुत्र दा मूह भी नहीं फिटकारिया। महाराज जी कहिंदे अपनी विथिया दस, इन्हें दस्या कि असी सत भैणा सी, पिता मेरा बादशाह दा दीवान सी, वह अकाल चलाना कर गया ते घर नूं ताले लग गए। बादशाह ने आख्या कि इन्हां दे घर पुत्र नहीं है, औलाद नहीं है, घर नूं ताले ला दिते जाण। अठवां बच्चा मेरी माता दे गर्भ विच सी, उन्हें आख्या कि जे तां लड़का होया ते सब कुछ वापस कर दिओ, नहीं तां फिर सब कुछ कुड़की विच रहेगा। उस वक्त साढ़े घर अठवें जेडे बालक ने जन्म लिया वह साडा भरा सी। महाराज धन है वह मर्द जिस दे जन्म नाल साडे घर दे ताले खुल गए, साडा खोया होया घर बार सानू प्राप्त हो गया। इस करके मैं कदे किसी मर्द का मूह नहीं फिटकारिया कि दाड़ी वाला जेड़ा मर्द है वह परमात्मा दे घर विच भी प्रवान है और इस लोक दे विच इस दुनिया विच भी प्रवान है। तो महाराज सच्चे पातशाह ने आख्या बेटा तू धन है, तेरे अंदर एदा का सिदक है, भरोसा है। ये कथा कल दे प्रकरण विच आपां विचारी सी। आओ अगलेरा प्रसंग मन बिरतियां एकाग्र करके गुरु साहब दे चरणां नाल सुरतियां जोड़ के सतगुरां दी कथा सुनिए। ये साहिबां दी कल्याण कारक कथा है, जिस नूं सरवण कीतिआं मन दी मैल उतरदी है, जिस नूं सरवण कीतिआं हिरदे दी पापां दी मैल धुपदी है। ऐसी पवित्र कथा है जिस नूं सरवण कीतिआं जीवन मुक्त अवस्था दी प्राप्ती हुंदी है, जिस नूं सरवण करके दुखां पापां कलेशां ते बिघनां दा नास हुंदा है। ऐसी जो सतगुरां दी पवित्र अमृत कथा है, सरवण करन तों पहलां महाराज जी दे पवित्र चरणां विच समूह माई पाई हाजरियां लवाओ, अपनी रसना नूं करो पवित्र ते आखो जी सतनाम
श्री वाहेगुरु साहिब जीओ,
सतनाम
श्री वाहेगुरु साहिब जीओ। दोएरा एक दिन जन थोरन बिकै बैठे गुरु गंभीर।
एक दिन सतगुरु गुरु कलगीधर पातशाह जी महाराज जी दे कोल कुछ पांच सात ही सिंह बैठे सन, कोई ज्यादा संगत नहीं सी। ते महाराज सच्चे पातशाह जी कुछ क सिखां दे विच बैठे हुए सन और अपने उन्हां सिखां नूं महाराज जी दर्शन दीदार दे रहे हन।
प्यास लगी तुत पिकियो तब गडवई न तीर।
ज्यादा सिख नहीं सी महाराज जी दे कोल, थोड़े जे सिख बैठे सन। अचानक बैठिया बैठिया महाराज गुरु कलगीधर जी नूं प्यास लगी है पानी दी। जिहड़ा सतगुरां दा गडवई सी, गडवई सिंह जिहड़ा महाराज जी दे नाल रहिंदा सी, उह महाराज जी ने इधर उधर वेखिया ते उह नजर नहीं आया। नहीं तां गडवई सिंह दा मतलब हुंदा जिहड़ा हर वेले नाल रहे ते महाराज जी की सेवा वास्ते जल पानी की जिहड़ी वरतों वास्ते जे हाथ धोने तां भी जल वरताए, जे छकना तां भी जल छकाए, उहनूं गड़बई कहिंदे हन। तो महाराज जी ने वेखिया कि सतगुरां दा जिहड़ा गड़बई सिंह है वह नेड़े नजर नहीं आया। इधर उधर महाराज जी ने निगाह करके वेखिया है।
चौपाई नाम सुजालम सिंह पुकारियो,
जिहड़ा गड़बई सी उहदा नां सी जालम सिंह। महाराज जी ने आवाज मारी, भाई जालम सिंह किथे है? महाराज जी ने जालम सिंह दा नां लैके उनू आवाज दित्ती है।
जालम प्यास लगी सो अकारियो,
महाराज जी कहिंदे जालम सिंह सानू प्यास लगी है पानी लियाओ। जदों इधर उधर वेख्या नजर ना आया ते फिर महाराज जी ने आवाज दित्ती, जालम सिंह किथे है? प्यास लगी है सानू, जा के जल लैके आ।
लियाओ सरद जल पी दे,
सरद जल ठंडा जल लियाओ साडे छकण वास्ते, असि छकना चाहते हां।
इम जब बोले कृपा नकेत,
कृपा दे समुंदर गुरु कलगीधर दसवें पातशाह जी महाराज जिस वेले इस तरह ए वचन कहे, महाराज जी ने जल मंगया।
एक सिख सुत सुंदर तिस बारे,
उत्थे एक सिख दा लड़का खड़ा सी, नौजवान सी, बड़ा सुंदर सी, ਸੋਹਣਾ ਸੁਨੱਖਾ ਸੀ, ਹੱਥ ਵੀ ਬੜੇ ਉਹਦੇ ਸੁੰਦਰ ਸੁਨੱਖੇ ਸਨ, ਸਰੂਪ ਵੀ ਬੜਾ ਸੁੰਦਰ ਸੀ। ਇੱਕ ਸਿੱਖ ਦਾ ਲੜਕਾ ਉੱਥੇ ਮਹਾਰਾਜ ਜੀ ਦੇ ਕੋਲ ਖੜਾ ਸੀ ਜਦੋਂ ਸਤਿਗੁਰਾਂ ਨੇ ਪਾਣੀ ਦੀ ਮੰਗ ਕੀਤੀ।
ਨਿਜ ਸਰੂਪ ਉਜਲ ਅਹੰਕਾਰੀ,
ਉਹਦਾ ਸਰੂਪ ਬੜਾ ਸੋਹਣਾ ਸੀ ਤੇ ਉਹਨੂੰ ਆਪਣੇ ਸੋਹਣੇ ਸਰੂਪ ਤੇ ਹੰਕਾਰ ਵੀ ਸੀ। ਬੰਦੇ ਦੀ ਹਉਮੈ ਕਿਤੇ ਨਾ ਕਿਤੇ ਟੇਕੀ ਜਾਂਦੀ ਹੈ, ਜਦੋਂ ਕਿਤੇ ਹਉਮੈ ਆਉਂਦੀ ਹੈ ਨਾ, ਹੰਕਾਰ ਆਉਂਦਾ, ਉਹ ਕਿਤੇ ਨਾ ਕਿਤੇ ਟੇਕੀ ਜਾਂਦਾ। ਉਹ ਚਾਹੇ ਸੁੰਦਰਤਾ ਦੀ ਕੁਰਸੀ ਤੇ ਟਿਕ ਜਾਏ, ਚਾਹੇ ਉਹ ਕਿਸੇ ਗੁਣ ਦੀ ਕੁਰਸੀ ਤੇ ਟਿਕ ਜਾਏ। ਹੰਕਾਰ ਨੂੰ ਟਿਕਣ ਵਾਸਤੇ ਕੁਰਸੀ ਚਾਹੀਦੀ ਹੈ, ਕੋਈ ਵੀ ਮਿਲ ਜਾਏ ਉਹਨੂੰ ਤਾਂ ਸਹਾਰਾ ਚਾਹੀਦਾ। ਇਹ ਬੜਾ ਸੁੰਦਰ ਸੀ ਲੜਕਾ, ਸਿੱਖ ਦਾ ਲੜਕਾ ਸੀ। ਇਹਨੂੰ ਆਪਣੀ ਸੁੰਦਰਤਾ ਤੇ ਬੜਾ ਮਾਣ ਸੀ ਕਿ ਮੈਂ ਬੜਾ ਸੁੰਦਰ ਸਰੂਪ ਹਾਂ, ਸੁਨੱਖਾ ਹਾਂ। ਏਦਾਂ ਦਾ ਹੰਕਾਰ, ਏਦਾਂ ਦਾ ਮਾਣ ਇਹਦੇ ਮਨ ਵਿੱਚ ਸੀ।
ਤਿੰਨ ਕਰ ਜੋੜਤ ਗਿਰਾ ਉਚਾਰੇ,
ਉਹਨੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਹੋਇਆ ਗਿਆ ਮੈਂ ਆਨੋ ਬਾਰੇ,
ਕਹਿਣ ਲੱਗਾ ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਜਲ ਲਿਆਵਾਂ ਤੁਹਾਡੇ ਲਈ। ਤੁਹਾਡਾ ਗੜਵਾਈ ਸਿੰਘ ਤਾਂ ਕਿਤੇ ਨੇੜੇ ਹਾਲੇ ਨਜ਼ਰ ਨਹੀਂ ਆਉਂਦਾ ਤੇ ਮਹਾਰਾਜ ਮੈਂ ਵੀ ਤੁਹਾਡਾ ਸੇਵਕ ਸਿੱਖ ਹਾਂ, ਜੇ ਆਪ ਜੀ ਦੀ ਆਗਿਆ ਹੋਵੇ ਤੇ ਮਹਾਰਾਜ ਜੀ ਮੈਂ ਜਲ ਲੈ ਕੇ ਆਪ ਜੀ ਲਈ ਲੈ ਕੇ ਆਉਂਦਾ ਹਾਂ।
ਸ਼ਰਤ ਕਰੀ ਗਯੋ ਤਤਕਾਲੇ,
ਮਹਾਰਾਜ ਜੀ ਨੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਜਾਓ ਲੈ ਆਓ ਤੇ ਮਹਾਰਾਜ ਜੀ ਦਾ ਇਸ਼ਾਰਾ ਵੇਖ ਕੇ ਬੜੀ ਛੇਤੀ ਨਾਲ ਜਗਿਆ ਔਰ ਜਾ ਕੇ ਇਹਨੇ ਜਲ ਭਰਿਆ ਹੈ।
ਲੀ ਜਲ ਕੋ ਕਰ ਪ੍ਰੇਮ ਵਿਸਾਲੇ,
ਔਰ ਬੜਾ ਪ੍ਰੇਮ ਕਰਕੇ ਮਨ ਵਿੱਚ ਕੇ ਸਤਿਗੁਰਾਂ ਨੂੰ ਜਲ ਛਕਾਉਣਾ ਹੈ ਤੇ ਬੜਾ ਪ੍ਰੇਮ ਕਰਕੇ ਜਲ ਭਰ ਕੇ ਲੈ ਕੇ ਆਇਆ ਹੈ।
ਪਹੁੰਚਿਓ ਰੁਚਿਰ ਕਟੋਰਾ ਹੱਥ,
ਇਹਦੇ ਹੱਥ ਦੇ ਵਿੱਚ ਪਾਣੀ ਦਾ ਕਟੋਰਾ ਹੈ, ਛੰਨਾ ਫੜਿਆ ਹੋਇਆ, ਕਟੋਰਾ ਫੜਿਆ ਹੋਇਆ ਪਾਣੀ ਨਾਲ ਭਰਿਆ ਹੋਇਆ ਤੇ ਆਪਣੇ ਹੱਥਾਂ ਵਿੱਚ ਉਹ ਪਾਣੀ ਦਾ ਕਟੋਰਾ ਲੈ ਕੇ ਇਹ ਕਲਗੀਧਰ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ।
ਤਿਸਕੀ ਦਿਸ਼ਿਆ ਵਲੋਕਿਓ ਨਾਥ,
ਜਗਤ ਨਾਥ ਗਰੀਬ ਨਵਾਜ ਸਤਿਗੁਰਾਂ ਨੇ ਇਹਦੇ ਵੱਲ ਵੇਖਿਆ। ਜਦੋਂ ਇਹ ਪਾਣੀ ਦਾ ਕਟੋਰਾ ਲਿਆਇਆ ਨਾ ਤੇ ਮਹਾਰਾਜ ਜੀ ਨੇ ਨਿਗਾਹ ਭਰ ਕੇ ਇਹਦੇ ਵੱਲ ਵੇਖਿਆ, ਇਹਦੇ ਹੱਥਾਂ ਵੱਲ ਵੇਖਿਆ, ਚਿਹਰੇ ਵੱਲ ਵੇਖਿਆ ਹੈ।
ਆਪਣੇ ਹੱਥ ਉਠਾਏ ਕਟੋਰਾ,
ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਜਿਹੜਾ ਉਹ ਪਾਣੀ ਦਾ ਕਟੋਰਾ ਸੀ ਇਹਦੇ ਹੱਥਾਂ ਵਿੱਚ ਫੜਿਆ ਹੋਇਆ, ਉਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਦਸਤੇ ਕਮਲਾਂ ਦੇ ਵਿੱਚ ਪਕੜਿਆ ਹੈ।
ਦੇਖਿਓ ਸਿੱਖ ਜੁਤ ਹਾਥਨ ਓਰਾ,
ਤੇ ਮਹਾਰਾਜ ਜੀ ਨੇ ਉਹ ਜਿਹੜਾ ਸਿੱਖ ਕਟੋਰਾ ਲਿਆਇਆ ਸੀ ਨਾ ਨੌਜਵਾਨ ਪਾਣੀ ਦਾ ਭਰ ਕੇ, ਉਹਦੇ ਹੱਥਾਂ ਵੱਲ ਮਹਾਰਾਜ ਜੀ ਨੇ ਵੇਖਿਆ, ਉਹਦੇ ਹੱਥਾਂ ਵੱਲ ਮਹਾਰਾਜ ਗੁਰੂ ਕਲਗੀਧਰ ਜੀ ਦੀ ਨਿਗਾਹ ਗਈ ਤੇ ਮਹਾਰਾਜ ਜੀ ਉਹਦੇ ਹੱਥਾਂ ਵੱਲ ਵੇਖਦੇ ਹਨ।
ਦੇਖਤ ਹੀ ਬੋਲੇ ਤਬ ਨਾਥ,
ਜਗਤ ਨਾਥ ਸਤਿਗੁਰੂ ਜੀ ਨੇ ਉਹਦੇ ਹੱਥ ਵੇਖੇ ਤੇ ਵੇਖ ਕੇ ਜਗਤ ਨਾਥ ਉਸੇ ਵਕਤ ਬੋਲੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਸਿੱਖ ਬੱਚੇ ਨੂੰ ਕਹਿਣ ਲੱਗੇ,
ਕੋਮਲ ਬਹੁ ਮਲੋਕ ਤਵਾਤ,
ਮਹਾਰਾਜ ਜੀ ਕਹਿੰਦੇ ਭਾਈ ਬਾਲਕ ਤੇਰੇ ਹੱਥ ਬੜੇ ਕੋਮਲ ਨੇ, ਬੜੇ ਕੂਲੇ ਜੇ ਹੱਥ ਲੱਗਦੇ ਨੇ, ਬੜੇ ਮਸੂਮ ਜੇ ਮਲੂਮ ਜੇ ਨਰਮ ਨਰਮ ਜੇ ਤੇਰੇ ਹੱਥ ਨਜ਼ਰ ਆਉਂਦੇ ਹਨ।
ਕਹੋ ਸਿੱਖਾ ਕਿਆ ਕਾਰਜ ਕਰੈ,
ਇਹ ਸਿੱਖਾ ਦੱਸ ਤੂੰ ਕੰਮ ਕੀ ਕਰਦਾ। ਜਿਹੜਾ ਕੰਮ ਕਾਰ ਕਰਨ ਵਾਲਾ ਬੰਦਾ ਹੋਵੇ ਉਹਦੇ ਹੱਥ ਤਾਂ ਏਦਾਂ ਦੇ ਕੋਮਲ ਨੀ ਨਾ ਹੁੰਦੇ, ਕੰਮ ਕਾਰ ਕਰਨ ਵਾਲੇ ਦੇ ਹੱਥ ਉਦਾਂ ਸਖਤ ਹੋ ਜਾਂਦੇ ਨੇ। ਵੀ ਤੇਰੇ ਹੱਥ ਬੜੇ ਕੂਲੇ ਨੇ, ਨਰਮ ਨੇ ਤੇ ਵੇਖਣ ਨੂੰ ਬੜੇ ਮੁਲਾਇਮ ਜੇ ਨਜ਼ਰ ਆ ਰਹੇ ਨੇ, ਪਤਲੇ ਪਤਲੇ ਜੇ ਨਜ਼ਰ ਆ ਰਹੇ ਨੇ।
ਬਹੁਤ ਬਰੀਕ ਹੱਥ ਦਿਖ ਪਰੈ,
ਤੇਰੇ ਜਿਹੜੇ ਹੱਥ ਨੇ ਉਹ ਬੜੇ ਬਰੀਕ ਜੇ ਦਿਸਦੇ ਨੇ, ਚਮੜੀ ਵੀ ਜਿਹੜੀ ਹੈ ਤੇਰੇ ਹੱਥਾਂ ਦੀ ਉਹ ਬੜੀ ਬਰੀਕ ਜੀ ਨਜ਼ਰ ਆ ਰਹੀ ਹੈ। ਦੱਸ ਤੂੰ ਕੰਮ ਕੀ ਕਰਦਾ, ਕਿਹੜਾ ਕੰਮ ਕਾਰ ਕਰਦਾ, ਕਿਹੜੀ ਕਿਰਤ ਕਰਦਾ ਹੈ।
ਹੱਥ ਜੋੜ ਬੋਲਿਓ ਸਿੱਖ ਗੁਰ ਤੇ,
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਏਦਾਂ ਪੁੱਛਿਆ ਤੇ ਸਤਿਗੁਰਾਂ ਦੇ ਬਚਨ ਸੁਣ ਕੇ ਉਸ ਵੇਲੇ ਉਹ ਸਿੱਖ ਬੋਲਿਆ,
ਕਿਰਤ ਨ ਕਰੀ ਕਛੂ ਮੈਂ ਧੁਰਤੇ,
ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਮੈਂ ਕਦੇ ਮੁੱਢ ਤੋਂ ਹੀ ਕਦੇ ਕੋਈ ਕੰਮ ਨਹੀਂ ਕੀਤਾ, ਪਿਓ ਮੇਰਾ ਸ਼ਾਹੂਕਾਰ ਹੈ, ਮੈਨੂੰ ਕੰਮ ਦੀ ਲੋੜ ਹੀ ਨਹੀਂ ਪਈ ਕਦੇ ਕਰਨ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤਾਂ ਕਦੇ ਧੁਰ ਤੋਂ ਹੀ ਕੋਈ ਕਿਰਤ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ।
ਪਾਤਸ਼ਾਹ रावर सिख जोए हर कुटुंब की सेवा कोए।
महाराज जेड़े तुहाडे सिख ने जां फिर मेरे परिवार दे जेड़े जी ने मैंबर ने मां बाप है भरा ने ਉਹ ਜਿੰਨੇ ਵੀ ਹਨ ਭਾਵੇਂ ਉਹ ਤੁਹਾਡੇ ਸਿੱਖ ਨੇ ਤੇ ਭਾਵੇਂ ਉਹ ਮੇਰੇ ਪਰਿਵਾਰ ਦੇ ਮੈਂਬਰ ਹਨ
ਮੈਨੇ ਕਰੀ ਏਤ ਕਿਸ ਫਲ ਤੇ
ਮੈਂ ਕਦੇ ਕਿਸੇ ਵਾਸਤੇ ਆਪਣੇ ਹੱਥਾਂ ਨਾਲ ਉਹਨਾਂ ਦੀ ਸੇਵਾ ਟਹਿਲ ਨਹੀਂ ਕੀਤੀ ਇੱਥੋਂ ਤੱਕ ਕਿ ਕਦੇ ਮੈਂ ਕਿਸੇ ਨੂੰ ਪਾਣੀ ਦਾ ਗਲਾਸ ਭਰ ਕੇ ਨਹੀਂ ਫੜਾਇਆ ਜੇ ਪਹਿਲੀ ਵਾਰ ਹੈ ਕਿ ਮੈਂ ਇਹ ਕਟੋਰਾ ਪਾਣੀ ਦਾ ਭਰ ਕੇ ਤੁਹਾਡੇ ਲਈ ਲਿਆਇਆ ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਸਿੱਖ ਨੂੰ ਜਾਂ ਆਪਣੇ ਪਰਿਵਾਰ ਵਿੱਚ ਆਪਣੀ ਮਾਂ ਨੂੰ ਬਾਪ ਨੂੰ ਭੈਣ ਭਾਈ ਨੂੰ ਕਦੇ ਵੀ ਕਿਤੇ ਪਾਣੀ ਦਾ ਵੀ ਗਲਾਸ ਭਰ ਕੇ ਨਹੀਂ ਫੜਾਇਆ ਮਹਾਰਾਜ ਜੀ ਅੱਜ ਤੋਂ ਪਹਿਲਾਂ ਮੈਂ ਕਦੇ ਕੋਈ ਸੇਵਾ ਟਹਿਲ ਨਹੀਂ ਕੀਤੀ
ਅੱਜ ਕਟੋਰਾ ਜਲ ਤੇ
ਮਹਾਰਾਜ ਜੀ ਪਹਿਲੀ ਵਾਰ ਮੌਕਾ ਮਿਲਿਆ ਮੈਨੂੰ ਸੇਵਾ ਕਰਨ ਦਾ ਅੱਜ ਤੋਂ ਪਹਿਲਾਂ ਮੈਂ ਕਦੇ ਕੋਈ ਸੇਵਾ ਟਹਿਲ ਨਹੀਂ ਕੀਤੀ ਨਾ ਕਿਸੇ ਸਿੱਖ ਦੀ ਨਾ ਹੀ ਆਪਣੇ ਕਿਸੇ ਪਰਿਵਾਰ ਦੇ ਜੀ ਦੀ ਇਹ ਪਹਿਲੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਵਾਸਤੇ ਮੈਂ ਕਟੋਰਾ ਪਾਣੀ ਦਾ ਭਰ ਕੇ ਲਿਆਇਆ ਹਾਂ
ਨਿਜ ਕਰ ਤੇ ਪੂਰਨ ਕਰ ਆਨਾ
ਮੈਂ ਆਪਣੇ ਹੱਥਾਂ ਨਾਲ ਇਹ ਪਾਣੀ ਦਾ ਕਟੋਰਾ ਭਰ ਕੇ ਆਪ ਜੀ ਲਈ ਪਹਿਲੀ ਵਾਰ ਲੈ ਕੇ ਆਇਆ ਹਾਂ
ਅਪਰ ਨਕੀਨ ਸੇ ਅਪਨ ਬੇਗਾਨਾ
ਹੋਰ ਮੈਂ ਪਹਿਲਾਂ ਕਦੇ ਇੱਥੋਂ ਤੱਕ ਕਿ ਮਹਾਰਾਜ ਜੀ ਮੈਂ ਕਦੇ ਆਪਣੇ ਵਾਸਤੇ ਵੀ ਪਾਣੀ ਦਾ ਕਟੋਰਾ ਭਰ ਕੇ ਆਪਣੇ ਹੱਥੀ ਨਹੀਂ ਪੀਤਾ ਨੌਕਰ ਚਾਕਰ ਬੜੇ ਨੇ ਜੇ ਪਾਣੀ ਦੀ ਲੋੜ ਹੁੰਦੀ ਤਾਂ ਇਸ਼ਾਰਾ ਕਰ ਦੇਈਦਾ ਪਾਣੀ ਪਹੁੰਚ ਜਾਂਦਾ ਮਹਾਰਾਜ ਮੈਂ ਤਾਂ ਕਦੇ ਆਪਣੇ ਵਾਸਤੇ ਵੀ ਪਾਣੀ ਭਰ ਕੇ ਨਹੀਂ ਪੀਤਾ ਬਗਾਨੇ ਨੂੰ ਤਾਂ ਕੀ ਪਿਆਉਣਾ ਸੀ ਮਹਾਰਾਜ ਆਪਣੇ ਬਗਾਨੇ ਨੂੰ ਅੱਜ ਤੋਂ ਪਹਿਲਾਂ ਕਦੇ ਮੈਂ ਕਿਸੇ ਨੂੰ ਪਾਣੀ ਤੱਕ ਨਹੀਂ ਪਿਲਾਇਆ
ਸਤਿਗੁਰ ਸੁਣਤੇ ਹੀ ਤਤਕਾਲ
ਜਦੋਂ ਇਹ ਸਿੱਖ ਨੇ ਆਪਣੇ ਬਾਰੇ ਦੱਸਿਆ ਨਾ ਮਹਾਰਾਜ ਜੀ ਨੂੰ ਤੇ ਸੁਣਦਿਆਂ ਸਾਰ ਤਾਤਕਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਵਕਤ ਹੀ
ਦਿਓ ਕਟੋਰੇ ਤੇ ਜਲ ਡਾਲ
ਮਹਾਰਾਜ ਜੀ ਨੇ ਉਹ ਜਿਹੜਾ ਕਟੋਰਾ ਸੀ ਪਾਣੀ ਦਾ ਡੋਲ ਦਿੱਤਾ ਪਾਣੀ ਦਾ ਭਰਿਆ ਹੋਇਆ ਕਟੋਰਾ ਉਹ ਮਹਾਰਾਜ ਜੀ ਨੇ ਰੋੜ ਦਿੱਤਾ ਡੋਲ ਦਿੱਤਾ
ਕਯੋ ਕੋ ਸਿੱਖ ਕਾ ਕਰ ਜਲ ਛੋਇਓ
ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਜਲ ਸੀ ਇਹਨੂੰ ਤਾਂ ਕੁਸਿੱਖ ਦਾ ਹੱਥ ਲੱਗ ਗਿਆ ਕੁਸਿੱਖ ਦਾ ਕੁਛ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਸਿੱਖ ਨਾ ਹੋਵੇ ਮਹਾਰਾਜ ਜੀ ਕਹਿੰਦੇ ਜਿਹੜਾ ਕਟੋਰਾ ਸੀ ਪਾਣੀ ਦਾ ਇਹਨੂੰ ਤਾਂ ਕੁਛ ਸਿੱਖ ਦਾ ਹੱਥ ਲੱਗ ਗਿਆ ਸਿੱਖ ਦਾ ਹੱਥ ਨਹੀਂ ਲੱਗਾ ਇਹਨੂੰ ਕੁਛ ਸਿੱਖ ਦਾ ਇਹਨੂੰ ਹੱਥ ਲੱਗਾ ਹੈ
ਪਾਨ ਕਰਨ ਕੇ ਉਚਿਤ ਨਾ ਰਹਿਓ
ਇਹ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਸਾਡੇ ਇਹਨੂੰ ਤਾਂ ਕੁਛ ਸਿੱਖ ਦਾ ਹੱਥ ਲੱਗ ਗਿਆ ਮੁਰਦੇ ਦਾ ਹੱਥ ਲੱਗ ਗਿਆ ਇਹ ਹੁਣ ਪਾਣੀ ਸਾਡੇ ਪੀਣ ਦੇ ਲਾਇਕ ਨਹੀਂ ਰਿਹਾ ਇਹ ਹੁਣ ਸਾਡੇ ਪੀਣ ਯੋਗ ਨਹੀਂ ਰਿਹਾ
ਸੁਣ ਕਰ ਪਾਇਓ ਤਰਾਸ ਮਿਸਾਲਾ
ਮਹਾਰਾਜ ਜੀ ਦੇ ਬਚਨ ਸੁਣ ਕੇ ਜਦੋਂ ਸਤਿਗੁਰਾਂ ਨੇ ਕਿਹਾ ਨਾ ਕਿਸੇ ਕੋ ਸਿੱਖ ਦਾ ਹੱਥ ਲੱਗ ਗਿਆ ਇਹ ਪਾਣੀ ਸਾਡੇ ਪੀਣ ਯੋਗ ਨਹੀਂ ਹੈ ਸੁਣ ਕੇ ਉਹ ਸਿੱਖ ਹੱਥ ਜੋੜ ਕੇ ਕੰਬ ਗਿਆ ਡਰ ਗਿਆ ਬਹੁਤ ਜ਼ਿਆਦਾ ਡਰਿਆ ਮਹਾਰਾਜ ਜੀ ਦੇ ਬਚਨ ਸੁਣ ਕੇ
ਕਹੇ ਚਰਨ ਸਿੱਖ ਨੇ ਤਤਕਾਲਾ
ਤਤਕਾਲ ਉਸੇ ਵਕਤ ਉਹਨੇ ਮਹਾਰਾਜ ਜੀ ਦੇ ਚਰਨ ਪਕੜ ਲਏ ਸਿੱਖ ਨੇ ਹੈ ਤਾਂ ਸਿੱਖ ਹੀ ਸੀ ਨਾ ਮਹਾਰਾਜ ਜੀ ਦੇ ਚਰਨ ਉਸੇ ਵਕਤ ਘੁੱਟ ਕੇ ਪਕੜ ਲਏ
ਸ਼ਰਮਿੰਦਤ ਬੋਲਿਓ ਤਿਸ ਬੇਰਾ ਸਿੱਖ ਕਦੀਮੀ ਮੈਂ ਗੁਰ ਕੇਰਾ
ਤੇ ਬੜਾ ਸ਼ਰਮਿੰਦਾ ਜਿਹਾ ਹੋਇਆ ਚਿਹਰੇ ਦੇ ਉੱਤੇ ਵੀ ਬੜੀ ਸ਼ਰਮ ਹੈ ਹਯਾ ਹੈ ਤੇ ਸ਼ਰਮਿੰਦਗੀ ਦੇ ਨਾਲ ਸ਼ਰਮਸਾਰ ਹੋਇਆ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਜੀ ਮੈਂ ਤੁਹਾਡਾ ਮੁੱਢ ਕਦੀਮੀ ਸਿੱਖ ਹਾਂ ਮੁੱਢ ਕਦੀਮੀ ਅੱਜ ਦਾ ਨਹੀਂ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਸਿੱਖਾਂ ਦੇ ਘਰ ਦਾ ਮੇਰਾ ਜਨਮ ਹੈ ਪਿਤਾ ਮੇਰਾ ਸਿੱਖ ਹੈ ਤੇ ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਮੁੱਢ ਕਦੀਮੀ ਸਿੱਖ ਹਾਂ
ਬਾਹੁਲ ਚਰਨ ਕੀ ਲਈਏ ਮੋਹੇ
ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਦੀ ਪੌਲ ਪਹਿਲਾਂ ਲਈ ਹੋਈ ਹੈ ਹਾਲੇ ਮੈਂ ਖੰਡੇ ਦੀ ਪੌਲ ਤਾਂ ਨਹੀਂ ਲਈ ਪਰ ਆਪ ਜੀ ਦੇ ਚਰਨਾਂ ਦੀ ਪੌਲ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਪਹਿਲਾਂ ਲਈ ਹੋਈ ਹੈ
ਬਖਸ਼ਿਓ ਪ੍ਰਭੂ ਦੋਸ਼ ਜੋ ਹੋਏ
ਪ੍ਰਭੂ ਜੀ ਕਿਰਪਾ ਕਰਕੇ ਬਖਸ਼ ਲਓ ਜੇ ਮੇਰੇ ਕੋਲੋਂ ਕੋਈ ਦੋਸ਼ ਹੋ ਗਿਆ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਗੁਨਾਹ ਹੋ ਗਿਆ ਅਪਰਾਧ ਹੋ ਗਿਆ ਤਾਂ ਹੇ ਬਖਸ਼ਣਹਾਰ ਬਖਸ਼ੰਦ ਸਤਿਗੁਰੂ ਤੁਸੀਂ ਬੜੇ ਵੱਡੇ ਬਖਸ਼ਣਹਾਰ ਹੋ ਹੇ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਬਖਸ਼ ਲਵੋ।
ਤਬ ਸਤਿਗੁਰੂ ਉਪਦੇਸ਼ ਤੁਪਨੇ।
ਮਹਾਰਾਜ ਜੀ ਨੇ ਫਿਰ ਉਪਦੇਸ਼ ਦਿੱਤਾ, ਫਿਰ ਉਸ ਸਿੱਖ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਤੇ ਉਪਦੇਸ਼ ਦਿੰਦਿਆਂ ਕਹਿਣ ਲੱਗੇ,
ਪੜ੍ਹਵੀ ਤੇ ਕੁਝ ਸਿੱਖ ਨਾ ਬਣੇ।
ਮਹਾਰਾਜ ਜੀ ਕਹਿੰਦੇ ਵੀ ਕੱਲਾ ਪੜ੍ਹਾਈ ਲਿਖਾਈ ਨਾਲ ਕੋਈ ਸਿੱਖ ਨਹੀਂ ਬਣਦਾ। ਜੇ ਕੋਈ ਆਖੇ ਜੀ ਮੈਂ ਤਾਂ ਕਿਤਾਬਾਂ ਪੜ੍ਹ ਲਈਆਂ ਨੇ, ਇਤਿਹਾਸ ਪੜ੍ਹ ਲਿਆ, ਗਿਆਨ ਦੀਆਂ ਬਹੁਤ ਪੁਸਤਕਾਂ ਪੜ੍ਹ ਲਈਆਂ ਨੇ, ਸਿੱਖੀ ਦੇ ਬਾਰੇ ਮੈਂ ਬੜਾ ਕੁਝ ਪੜ੍ਹ ਲਿਆ। ਮਹਾਰਾਜ ਜੀ ਕਹਿੰਦੇ ਕੱਲਾ ਪੜ੍ਹਨ ਨਾਲ ਕੋਈ ਸਿੱਖ ਨਹੀਂ ਬਣਦਾ, ਸਿੱਖ ਬਣਨ ਵਾਸਤੇ ਘਾਲਣਾ ਘਾਲਣੀ ਪੈਂਦੀ, ਹੱਥੀਂ ਸੇਵਾ ਕਰਨੀ ਪੈਂਦੀ, ਆਪਣੇ ਹੱਥੀਂ ਸੇਵਾ ਕਰਨੀ ਪੈਂਦੀ ਹੈ ਸਿੱਖੀ ਕਮਾਉਣ ਵਾਸਤੇ। ਕੱਲਾ ਪੜ੍ਹਨ ਦੇ ਨਾਲ ਕੋਈ ਸਿੱਖ ਨਹੀਂ ਬਣਦਾ,
ਸੇਵਾ ਕਰਨ ਸਿਦਕ ਇਹੋ ਜਾਨ
ਨਾਲ ਆਪਣੇ ਹੱਥੀਂ ਸੇਵਾ ਕਰਨੀ ਪੈਂਦੀ ਹੈ, ਗੁਰਸਿੱਖਾਂ ਦੀ ਸੇਵਾ, ਗੁਰੂ ਘਰ ਦੀ ਸੇਵਾ, ਆਪਣੇ ਹੱਥਾਂ ਨਾਲ ਸੇਵਾ ਕਰਕੇ ਸਿਦਕ ਪਾਲਣਾ ਪੈਂਦਾ। ਖਾਲਸਾ ਜੀ, ਗੁਰੂ ਘਰ ਦੇ ਵਿੱਚ ਹੱਥੀਂ ਸੇਵਾ ਕਰਨ ਦਾ ਬੜਾ ਵੱਡਾ ਪੁੰਨ ਹੈ, ਆਪਣੇ ਹੱਥਾਂ ਨਾਲ ਹੱਥੀਂ ਸੇਵਾ ਕਰਨ ਦਾ ਬਹੁਤ ਵੱਡਾ ਮਹਾਤਮ ਹੈ ਗੁਰੂ ਘਰ ਦੇ ਵਿੱਚ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਹੁਤ ਸਾਰੇ ਮਹਾਂਵਾਕ ਨੇ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ। ਸਤਿਗੁਰਾਂ ਦੀ ਸੇਵਾ ਕਰਨੀ ਬੜੀ ਉੱਤਮ ਹੈ, ਸ੍ਰੇਸ਼ਟ ਹੈ। ਗੁਰੂ ਖਾਲਸੇ ਪੰਥ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ, ਮਹਾਰਾਜ ਜੀ ਕਹਿੰਦੇ ਹੱਥਾਂ ਨਾਲ ਸੇਵਾ ਕਰਨੀ ਬੜੀ ਉੱਤਮ ਹੈ ਭਾਈ ਸਿੱਖਾ, ਔਰ ਇਹਦੇ ਨਾਲ ਆਪਣੇ ਹਿਰਦੇ ਵਿੱਚ ਸਿਦਕ ਨੂੰ ਪਾਲਣਾ ਹੈ।
ਸੋ ਤੈ ਕਿਸ ਕੀ ਕਰੀ ਨਾ ਪਾਨ।
ਉਹ ਸੇਵਾ ਤੂੰ ਆਪਣੇ ਹੱਥਾਂ ਨਾਲ ਕਿਸੇ ਦੀ ਕੀਤੀ ਨਹੀਂ। ਹੱਥੀਂ ਸੇਵਾ ਕਰਨ ਦਾ ਬੜਾ ਵੱਡਾ ਮਹਾਤਮ ਹੈ, ਪੁੰਨ ਹੈ, ਪਰ ਸਿੱਖਾ ਤੂੰ ਜਿਵੇਂ ਆਪ ਦੱਸਿਆ ਵੀ ਮੈਂ ਆਪਣੇ ਹੱਥਾਂ ਨਾਲ ਕਦੇ ਸੇਵਾ ਕੀਤੀ ਕੋਈ ਨਹੀਂ, ਉਹ ਤਾਂ ਪਹਿਲਾਂ ਕਿਸੇ ਸਿੱਖ ਦੀ ਵੀ, ਕਿਸੇ ਵੀ ਮਹਾਂਪੁਰਖ ਦੀ ਕੋਈ ਸੇਵਾ ਨਹੀਂ ਕੀਤੀ।
ਸੁਣ ਸਿੱਖਾ ਗੁਰਮਤੇ ਸਾਰ।
ਹੇ ਗੁਰਸਿੱਖਾ ਸੁਣ, ਇਹ ਗੁਰਮਤ ਤੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ।
ਸਤ ਸੰਗਤ ਕੀ ਸੇਵ ਉਦਾਰ।
ਕਿ ਜਿਹੜੀ ਸਾਧ ਸੰਗਤ ਦੀ, ਸਤ ਸੰਗਤ ਦੀ ਸੇਵਾ ਹੈ ਉਹ ਬੜੀ ਉਦਾਰ ਹੈ, ਬੜੀ ਬਰਕਤ ਵਾਲੀ ਹੈ। ਸਤ ਸੰਗਤ ਦੀ ਸੇਵਾ ਕਰਨੀ, ਸਾਧ ਸੰਗਤ ਦੀ ਸੇਵਾ ਕਰਨੀ ਇਹ ਬੜੀ ਉੱਤਮ ਹੈ, ਬੜੀ ਉਦਾਰ ਹੈ।
ਹੱਥ ਪਵਿੱਤਰ ਟਹਿਲ ਤੇ ਜਾਨੋ।
ਇਹ ਭਾਈ ਸਿੱਖਾ ਜਿਹੜੇ ਹੱਥ ਨੇ ਨਾ, ਇਹ ਸੇਵਾ ਕੀਤਿਆਂ ਪਵਿੱਤਰ ਹੁੰਦੇ ਨੇ। ਇਹਨਾਂ ਹੱਥਾਂ ਦੀ ਪਵਿੱਤਰਤਾ ਤਾਂ ਹੁੰਦੀ ਹੈ ਜਦੋਂ ਇਹਨਾਂ ਹੱਥਾਂ ਨਾਲ ਸੇਵਾ ਕਰੀਏ, ਵੱਧ ਤੋਂ ਵੱਧ ਇਹਨਾਂ ਹੱਥਾਂ ਨਾਲ ਗੁਰੂ ਦੀ ਸੇਵਾ ਕਰਨੀ, ਗੁਰੂ ਸਾਹਿਬ ਦੇ ਦਰਬਾਰ ਵਿੱਚ ਝਾੜੂ ਫੇਰਨਾ, ਜੂਠੇ ਬਰਤਨ ਮਾਂਜਣੇ, ਜੋੜੇ ਝਾੜਨੇ, ਤੱਪੜ ਝਾੜ ਕੇ ਵਿਛਾਈ ਕਰਨੀ, ਹੋਰ ਅਨੇਕ ਪ੍ਰਕਾਰ ਦੀਆਂ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਹੱਥੀਂ ਕੀਤੀਆਂ ਜਾਂਦੀਆਂ, ਟੋਕਰੀ ਢੋਣ ਦੀ ਸੇਵਾ, ਇਹਦੇ ਤੋਂ ਇਲਾਵਾ ਹੋਰ ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਜਿਹੜੀਆਂ ਆਪਣੇ ਹੱਥਾਂ ਨਾਲ ਕੀਤੀਆਂ ਜਾਂਦੀਆਂ ਨੇ, ਉਹ ਹੱਥਾਂ ਨਾਲ ਕੀਤੀ ਸੇਵਾ ਨਾਲ ਮਹਾਰਾਜ ਜੀ ਕਹਿੰਦੇ ਹੱਥ ਪਵਿੱਤਰ ਹੋ ਜਾਂਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਹਨ, ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ। ਕਹਿੰਦੇ ਹੱਥ ਬੜੇ ਕੀਮਤੀ ਨੇ, ਹੱਥ ਬੜੇ ਨਿਰਮੋਲਕ ਨੇ, ਪਰ ਹੋਰ ਨਿਰਮੋਲਕ ਤੇ ਕੀਮਤੀ ਤੇ ਪਵਿੱਤਰ ਹੋ ਜਾਂਦੇ ਨੇ ਜਦੋਂ ਇਹਨਾਂ ਹੱਥਾਂ ਨਾਲ ਗੁਰੂ ਦੀ ਸੇਵਾ ਕਰੀਏ। ਗੁਰੂ ਦੀ ਸੇਵਾ ਕੀਤਿਆਂ ਪਾਤਸ਼ਾਹ ਕਹਿੰਦੇ ਹੱਥ ਪਵਿੱਤਰ ਹੁੰਦੇ ਹਨ।
ਪਦ ਪਵਿੱਤਰ ਗੁਰਦਰਸ ਪਿਆਨਤ।
ਪੈਰ ਪਵਿੱਤਰ ਹੁੰਦੇ ਨੇ ਜਦੋਂ ਇਹਨਾਂ ਪੈਰਾਂ ਨਾਲ ਗੁਰੂ ਦੇ ਦਰਸ਼ਨ ਕਰਨ ਲਈ ਤੁਰ ਕੇ ਜਾਈਏ। ਪਾਤਸ਼ਾਹ ਕਹਿੰਦੇ ਪੈਰ ਪਵਿੱਤਰ ਹੋ ਜਾਂਦੇ ਨੇ। ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਓ। ਇਹ ਸਾਰੀਆਂ ਇੰਦਰੀਆਂ ਦੀ ਸਫਲਤਾ ਦੱਸੀ ਹੈ ਮਹਾਰਾਜ ਜੀ ਨੇ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੇ ਪੈਰ ਨੇ ਪਵਿੱਤਰ ਹੋ ਜਾਂਦੇ ਨੇ ਜਦੋਂ ਇਹਨਾਂ ਪੈਰਾਂ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾਈਏ।
ਸੰਤਨ ਤੀਰਥ ਪਰਸਨ ਪੰਥਾ।
ਔਰ ਮਹਾਂਪੁਰਖਾਂ ਸੰਤਾਂ ਰੂਪੀ ਤੀਰਥਾਂ ਨੂੰ ਪਰਸਣਾ, ਜਿਹੜੇ ਸੰਤ ਨੇ ਉਹ ਕਿਸੇ ਤੀਰਥ ਤੋਂ ਘੱਟ ਨਹੀਂ ਉਹਨਾਂ ਨੂੰ ਪਰਸਣਾ ਉਹਨਾਂ ਦੀ ਸੰਗਤ ਕਰਨੀ ਇਹ ਬੜਾ ਵੱਡਾ ਸ੍ਰੇਸ਼ਟ ਪੰਥ ਹੈ ਬੜਾ ਵੱਡਾ ਸ੍ਰੇਸ਼ਟ ਮਾਰਗ ਹੈ
ਪਦ ਪਾਵਨ ਭਾਖੈ ਸਭ ਗ੍ਰੰਥਾ
ਔਰ ਕਹਿੰਦੇ ਉਹਨਾਂ ਦੀ ਸੰਗਤ ਕੀਤਿਆਂ ਮਨ ਪਵਿੱਤਰ ਹੋ ਜਾਂਦਾ ਮਨ ਪਾਵਨ ਹੋ ਜਾਂਦਾ ਤੇ ਇਹ ਗੱਲ ਮਹਾਰਾਜ ਜੀ ਕਹਿੰਦੇ ਸਾਰੇ ਧਰਮ ਗ੍ਰੰਥ ਕਹਿੰਦੇ ਹਨ
ਸਕਲ ਰਖੀਕ ਸਮੇਤ ਸਰੀਰ
ਸਾਰੀਆਂ ਇੰਦਰੀਆਂ ਦੇ ਸਮੇਤ ਜਿਹੜਾ ਇਹ ਸਰੀਰ ਹੈ ਸਾਰੀਆਂ ਰਖੀਕ ਦਾ ਮਤਲਬ ਹੁੰਦਾ ਇੰਦਰੀਆਂ ਇੰਦਰੀਆਂ ਕਿਹੜੀਆਂ ਨੇ ਅੱਖਾਂ ਕੰਨ ਨਾਸਕਾ ਜ਼ੁਬਾਨ ਹੱਥ ਪੈਰ ਇਹ ਜਿੰਨੀਆਂ ਸਾਡੇ ਸਰੀਰ ਦੀਆਂ ਇੰਦਰੀਆਂ ਹਨ
ਸ਼ੁਭ ਕਰਮਨ ਕੀ ਸੇਵ ਸਦੀਰ
ਇਹਨਾਂ ਇੰਦਰੀਆਂ ਦੀ ਸਫਲਤਾ ਹੁੰਦੀ ਹੈ ਜਦੋਂ ਇਹਨਾਂ ਇੰਦਰੀਆਂ ਦੁਆਰਾ ਸ਼ੁਭ ਕਰਮ ਕੀਤੇ ਜਾਣ ਅੱਖਾਂ ਪਵਿੱਤਰ ਹੁੰਦੀਆਂ ਗੁਰੂ ਦਰਸ਼ਨ ਕਰਕੇ ਕੰਨ ਪਵਿੱਤਰ ਹੋ ਜਾਂਦੇ ਨੇ ਗੁਰੂ ਦਾ ਸ਼ਬਦ ਸਰਵਣ ਕਰਕੇ ਮੱਥਾ ਪਵਿੱਤਰ ਹੋ ਜਾਂਦਾ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਇਸ ਤਰ੍ਹਾਂ ਇਹ ਸਰੀਰ ਦੀਆਂ ਇੰਦਰੀਆਂ ਜਿਹੜੀਆਂ ਨੇ ਇਹ ਗੁਰੂ ਸੇਵਾ ਕਰਦਿਆਂ ਸਤਿਪੁਰਖਾਂ ਦੀ ਸੰਤ ਜਨਾਂ ਦੀ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਦਿਆਂ ਇਹਨਾਂ ਸਾਰੀਆਂ ਇੰਦਰੀਆਂ ਦੀ ਸਫਲਤਾ ਹੋ ਜਾਂਦੀ ਹੈ
ਕੌਣ ਕੌਣ ਸ਼ੁਭ ਕਰਮ ਗਣੀਜੈ
ਮਹਾਰਾਜ ਜੀ ਕਹਿੰਦੇ ਸਿੱਖਾ ਕਿਹੜੇ ਕਿਹੜੇ ਸ਼ੁਭ ਕਰਮ ਦੀ ਗਿਣਤੀ ਕਰਕੇ ਦੱਸੀਏ ਕਿਹੜਾ ਕਿਹੜਾ ਗੁਣ ਤੁਹਾਨੂੰ ਦੱਸੀਏ ਕਿ ਕਿਤਨੇ ਵੱਡੇ ਗੁਣ ਹਨ
ਕਰਬੇ ਕੋ ਤਨ ਪਾਵਨ ਕੀਜੈ
ਜਿਨ੍ਹਾਂ ਨੂੰ ਕੀਤਿਆਂ ਇਹ ਤਨ ਪਵਿੱਤਰ ਹੋ ਜਾਂਦਾ ਇਸ ਕਰਕੇ ਉਹਨਾਂ ਗੁਣਾਂ ਨੂੰ ਧਾਰਨ ਕਰੋ ਉਹਨਾਂ ਕਰਮਾਂ ਨੂੰ ਧਾਰਨ ਕਰੋ ਜਿਨ੍ਹਾਂ ਕਰਮਾਂ ਨੂੰ ਧਾਰਨ ਕੀਤਿਆਂ ਇਹ ਸਰੀਰ ਪਵਿੱਤਰ ਹੁੰਦਾ ਹੈ
ਸੋ ਤੈ ਕਰੀ ਨਾ ਕਿਸ ਕੀ ਕੈਸੇ
ਇੱਦਾਂ ਦੀ ਸੇਵਾ ਤੂੰ ਕਦੇ ਪਹਿਲਾਂ ਕੀਤੀ ਨੀ ਕਿਸੇ ਦੀ ਤੂੰ ਤਾਂ ਕਹਿੰਦਾ ਮੈਂ ਕਦੇ ਆਪ ਵੀ ਆਪਣੇ ਹੱਥੀ ਆਪਣੇ ਲਈ ਪਾਣੀ ਭਰ ਕੇ ਨੀ ਪੀਤਾ ਦੂਜੇ ਨੂੰ ਤਾਂ ਕੀ ਦੇਣਾ ਤੂੰ ਤਾਂ ਆਪਣੇ ਹੱਥਾਂ ਨਾਲ ਆਪਣੇ ਸਰੀਰ ਨਾਲ ਆਪਣੀਆਂ ਇੰਦਰੀਆਂ ਨਾਲ ਕਦੇ ਕੋਈ ਸੇਵਾ ਨਹੀਂ ਕੀਤੀ
ਅਪਾਵਨ ਸਾਬਿਦ ਐਸੇ
ਇਸ ਕਰਕੇ ਤੇਰਾ ਸਰੀਰ ਅਪਾਵਨ ਹੈ ਕਿ ਤੇਰਾ ਸਰੀਰ ਪਵਿੱਤਰ ਹੋਇਆ ਹੀ ਨੀ ਸੇਵਾ ਨਹੀਂ ਕੀਤੀ ਤੇ ਪਵਿੱਤਰਤਾ ਕਿੱਥੋਂ ਹੋਣੀ ਸੀ ਤੇਰਾ ਇਹ ਸਰੀਰ ਜਿਹੜਾ ਹੈ ਇਹ ਅਪਾਵਨ ਹੈ ਅਪਵਿੱਤਰ ਹੈ
ਜਿਵੇਂ ਮੁਰਦੇ ਕੇ ਆਂਗੇ ਅਪਾਵਨ
ਜਿਵੇਂ ਕਿਸੇ ਮੁਰਦੇ ਦਾ ਸਰੀਰ ਅਪਾਵਨ ਹੁੰਦਾ ਨਾ ਮੁਰਦਾ ਹੋਵੇ ਮਰਿਆ ਪਿਆ ਬੰਦਾ ਹੋਵੇ ਉਹਦਾ ਸਰੀਰ ਜਿਵੇਂ ਅਪਵਿੱਤਰ ਮੰਨਿਆ ਜਾਂਦਾ ਅਪਾਵਨ ਮੰਨਿਆ ਜਾਂਦਾ ਹੈ
ਸੁਖਚਿਤ ਸਭ ਨੇ ਕਰੈ ਛੁਵਾਵਨ
ਸਾਰੇ ਉਹਦੇ ਤੋਂ ਸੁਖਚਿਤ ਨੇ ਵੀ ਕੋਈ ਉਹਨੂੰ ਹੱਥ ਨੀ ਲਾਣਾ ਚਾਹੁੰਦਾ ਜੇ ਕੋਈ ਮਰਿਆ ਮੁਰਦਾ ਬੰਦਾ ਹੋਵੇ ਇਹਨਾਂ ਨੂੰ ਹੱਥ ਕੋਈ ਨੀ ਲਾਣਾ ਚਾਹੁੰਦਾ ਸਭ ਇਹੀ ਸਮਝਦੇ ਨੇ ਵੀ ਇਹਨੂੰ ਹੱਥ ਲਾ ਕੇ ਅਸੀਂ ਅਪਵਿੱਤਰ ਹੋ ਜਾਵਾਂਗੇ ਕਿਉਂਕਿ ਉਹ ਅਪਵਿੱਤਰ ਮੰਨਿਆ ਜਾਂਦਾ ਹੈ ਸਰੀਰ ਐਸਾ ਲੋਕਾਂ ਦਾ ਦ੍ਰਿਸ਼ਟੀਕੋਣ ਹੈ
ਬਿਨਾ ਸੇਵਾ ਸਤ ਸੰਗਤ ਕੇਰੇ
ਇਸੇ ਤਰ੍ਹਾਂ ਬਿਨਾਂ ਸਤਿਗੁਰਾਂ ਦੀ ਸੇਵਾ ਤੋਂ ਔਰ ਬਿਨਾਂ ਸਤ ਸੰਗਤ ਕੀਤਿਆਂ ਤੋਂ ਸਾਧ ਸੰਗਤ ਕੀਤਿਆਂ ਤੋਂ ਬਿਨਾਂ
ਦੇ ਅਪਾਵਨ ਤਿਸ ਨਰ ਕੇਰੇ
ਜਿਹੜਾ ਸੇਵਾ ਨਹੀਂ ਕਰਦਾ ਸੰਗਤ ਨਹੀਂ ਕਰਦਾ ਉਹਦੀ ਇਹ ਦੇਹ ਵੀ ਅਪਵਿੱਤਰ ਹੈ ਅਪਾਵਨ ਹੈ ਉਹ ਵੀ ਮੁਰਦਿਆਂ ਦੇ ਤੁੱਲ ਹੀ ਹੈ ਉਹ ਜੀਵਦਾ ਹੀ ਮੁਰਿਆਂ ਦੇ ਤੁੱਲ ਹੈ ਜਿਹੜਾ ਨਾ ਸੰਗਤ ਕਰਦਾ ਤੇ ਨਾ ਹੀ ਸੇਵਾ ਕਰਦਾ ਹੈ
ਯਾ ਤੇ ਹਾਤੇ ਅਪਾਵਨ ਤੇਰਾ ਕਰਿਓ ਨ ਪਾਵਨ ਹਮੋ ਜਲ ਗੇਰਾ
ਇਸ ਕਰਕੇ ਸਿੱਖਾ ਤੇਰੇ ਹੱਥ ਅਪਾਵਨ ਨੇ ਅਪਵਿੱਤਰ ਨੇ ਤੇ ਉਹਨਾਂ ਅਪਵਿੱਤਰ ਹੱਥਾਂ ਕਰਕੇ ਅਸੀਂ ਤੇਰੇ ਹੱਥ ਦਾ ਇਹ ਜਲ ਅੰਗੀਕਾਰ ਨਹੀਂ ਕੀਤਾ ਇਹ ਜਲ ਅਪਾਵਨ ਜਾਣ ਕੇ ਅਪਵਿੱਤਰ ਜਾਣ ਕੇ ਅਸੀਂ ਤਿਆਗ ਦਿੱਤਾ ਹੈ
ਸਿੱਖ ਸਮਝਿਓ ਸੁਣ ਗੁਰ ਉਪਦੇਸ਼
ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਇਹ ਸਿੱਖ ਨੂੰ ਸਮਝ ਆ ਗਈ ਇਹਨੂੰ ਸੋਝੀ ਪੈ ਗਈ
ਬਖਸ਼ਾਇਓ ਬਨ ਦੀਨ ਵਿਸ਼ੇਸ਼
ਸਤਿਗੁਰਾਂ ਦੇ ਚਰਨਾਂ ਵਿੱਚ ਦੀਨ ਬਣ ਕੇ ਇਹਨੇ ਆਪਣੀ ਭੁੱਲ ਬਖਸ਼ਾਈ ਹੈ ਮਹਾਰਾਜ ਬਖਸ਼ ਲਓ ਮੈਨੂੰ ਐਸੀ ਸਦ ਬੁੱਧੀ ਦਾ ਗਿਆਨ ਹੀ ਨਹੀਂ ਸੀ ਬੋਧ ਹੀ ਨਹੀਂ ਸੀ ਮੈਂ ਹੁਣ ਤੱਕ ਅਜਾਈ ਆਪਣਾ ਸਮਾਂ ਬਤੀਤ ਕੀਤਾ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਬਖਸ਼ ਲਓ
ਸਿੱਖ ਸੰਤਨ ਅਤਿਥਨ ਕੇਰੇ
ਔਰ ਸਿੱਖਾਂ ਦੀ ਮਹਾਂਪੁਰਖਾਂ ਸੰਤ ਜਨਾਂ ਦੀ ਅਤਿਥੀ ਕਹਿੰਦੇ ਨੇ ਪ੍ਰਾਹੁਣਿਆਂ ਨੂੰ ਜਿਹੜੇ ਘਰ ਵਿੱਚ ਪ੍ਰਾਹੁਣੇ ਆ ਜਾਣ ਅਤਿਥੀ ਆਦਿਕ ਆ ਜਾਣ
ਕਰਬੇ ਲਾਗੇ ਸੇਵ ਘਨੇਰੇ
ਉਹਨਾਂ ਦੀ ਹੁਣ ਸੇਵਾ ਕਰਨ ਲੱਗਾ महापुरखां संतां दी सेवा करदा गुरसिखां दी सेवा करन लग पिया कोई अतिथि प्रौणा आ जांदा फिर उन्हां दी सेवा करदा है।
तन मन धन ते सेव करंता
हुण तन करके मन करके धन करके सेवा करदा है।
होए भला मेरो चितवंता
और अपने मन विच चित बदा के सेवा करके मेरा भला होवेगा सेवा कीतियां मेरी कल्याण होवेगी।
सिख संगत पिर कर पिख कर बो सेवा
और बहुत सारियां सिख संगतां इनू सेवा करदियां वेखदियां हन
करें प्रशंसन ठिक गुर देवा
आके फिर सतगुरां कोले दी प्रशंसा करदे ने सिख महाराज जी फलाना सिख बड़ी सेवा करदा गुरसिखां दी सेवा करदा महापुरखां दी आए गए प्रौणियां दी सेवा करदा एदा फिर आके इस सिख दी गुरु साहब जी कोल प्रशंसा करदे ने सिख
नित प्रत सेवा मैं तिक राता
और आके कहंदे ने महाराज जी नेता प्रति दिन रात फलाना सिख सेवा विच ही लगा रहिंदा हर वेले महाराज जी सेवा दे विच ही तत्पर रहिंदा है।
अपनो भला करन तिन जाता
और उन्हें अपना भला करना जानिया के सेवा कीतियां मेरा भला हो जाए मेरी कल्याण हो जाए इस करके वो सेवा करदा है।
सुन कलगीधर भए प्रसन्न
ये सुन के कलगीधर पातशाह जी महाराज जी बड़े प्रसन्न हुए दसवें पातशाह सेवा कीतियां रीझदे ने गुरुदेव सेवा कीतियां प्रसन्न हुंदे ने जदों महाराज जी ने सुनिया भी सिख ने साडा वचन मन्निया है और सेवा करन लग पिया ते बड़ी सेवा करदा है महाराज जी बहुत प्रसन्न होए इस सिख ते
खुशी करी पाता छिन धन
और सतगुरां ने खुशियां कीतियां इहदे ते हुण जदों गुरुदेव दियां खुशियां होईयां कहंदे ओ सिख तत छिन उसे वेले धन धन हो गया किरतार्थ हो गया ओ सिख ओदा जीवन धन हो गया महाराज जी दी खुशी नाल
इतनी इतनी कथा उचार सुनाए
ए कथा ब्रह्म ज्ञानी भाई साहब भाई राम कुयर साहब जी सुना रहे ने बाबा बुढ़ा साहब जी दी अंश बंश विचों हन भाई राम कुयर साहब ओ ए कथा सुना रहे ने ए सारा प्रसंग भाई राम कुयर साहब जी ने जदों संगत नू सिखां नू सुनाया
प्रेम समादर दे हुए आए
भाई राम कुयर जी दे मन च गुरु दा प्रेम इन्ना जागया कि उस प्रेम दे विच भाई राम कुयर साहब जी दी समाधि लग गई
राम कुयर मुद्रित कर नैन
एहो जी समाधि लगी के भाई राम कुयर साहब जी दियां अखां मुंदियां गईयां नेत्र मुंदरत हो गए
बैठे हो चल कह को बैन
और अचल हो के समाधि विच भाई राम कुयर जी बैठ गए हुण जदों समाधि लग गई ते बोलना किहने सी समाधि विच पहला कथा करदिआं करदिआं समाधि लग गई हुण जदों समाधि लग गई ते बोलना किहने सी किवें कोई कथा करदा इस करके समाधि विच ही अडोल बैठे रहे
सब श्रोता मन आनंद पाए
जिन्ने श्रोते सी सारे बड़े खुश होए सब दे अंदर बड़ा आनंद वरत्या ए सारी कथा सुन के
अपने अपने थान सिदाए
जदों भाई राम कुयर जी दी समाधि लग गई ते जिन्ने श्रोते सी उत्थों उठे उठ के जिथे जिथे उन्हां दा अपना आसन सी ओ आपो अपने आसना ते चले गए
पाछल पैर दिवस को होतो
पिछला पैर सी शाम दा समा सी यानी के ही समा सी जदों भाई साहब जी कथा करदे सन
बुड्ढा तब समाध मैं जुतो
जदों बाबा बुड्ढा साहब जी दी अंश वंश चो भाई राम कुवीर साहब जी समाधि विच जुड़ गए समाधि उन्हां दी लग गई
सर्ब जामनी ते मैं बिताए
सारी रात बाबा राम कुवीर साहब जी उसे समाधि च बैठे रहे शाम दे समय समाधि लगी कथा करदियां सारी रात भाई राम कुवीर साहब जी दी समाधि लगी रही
जागे जा प्रभात होए आए
जदों अगला दिन चढ़िया फिर भाई राम कुवीर जी दी अखां खुलियां ਫਿਰ ਉਹ ਸਮਾਧੀ ਦੇ ਵਿੱਚੋਂ ਬਾਹਰ ਆਏ ਹਨ।
ਉੱਠ ਕਰ ਸੋਚ ਸਮੇਤ ਇਸ਼ਨਾਨੇ,
ਭਾਈ ਸਾਹਿਬ ਜੀ ਨੇ ਉੱਠ ਕੇ ਭਾਈ ਰਾਮ ਕੁਇਰ ਸਾਹਿਬ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਆਨੇ ਆਸਨ ਜਿਸ ਥਾਨੇ,
ਜਿੱਥੇ ਉਹਨਾਂ ਦਾ ਆਸਣ ਹੈ ਉੱਥੇ ਭਾਈ ਰਾਮ ਕੁਇਰ ਸਾਹਿਬ ਜੀ ਆਪਣੇ ਆਸਣ ਤੇ ਆ ਕੇ ਬੈਠ ਗਏ ਹਨ।
ਸੁਣ ਹਿਤ ਸ਼ਰੋਤਾ ਚਲ ਆਏ,
ਔਰ ਫੇਰ ਕਥਾ ਸੁਣਨ ਵਾਸਤੇ ਜਿਹੜੇ ਸ਼ਰੋਤੇ ਸੀ ਉਹ ਸਿੰਘ ਭਾਈ ਰਾਮ ਕੁਇਰ ਜੀ ਪਾਸੋਂ ਕਥਾ ਸੁਣਨ ਵਾਸਤੇ ਆ ਗਏ।
ਗੁਰ ਚਰਿੱਤਰ ਜਿਨ ਕੇ ਮਨ ਭਾਏ,
ਜਿਨ੍ਹਾਂ ਦੇ ਮਨਾਂ ਨੂੰ ਗੁਰੂ ਦੀ ਕਥਾ ਬੜੀ ਭਾਉਂਦੀ ਹੈ, ਸਤਿਗੁਰਾਂ ਦੀ ਕਥਾ ਜਿਨ੍ਹਾਂ ਨੂੰ ਬੜੀ ਚੰਗੀ ਲੱਗਦੀ ਹੈ।
ਸੰਮਤ 1781,
ਸੰਮਤ 1781 ਦਾ ਸਾਲ ਹੈ,
ਜੇਠ ਮਾਸ ਇਹੋ ਕਥਾ ਪ੍ਰਕਾਸ਼ੇ,
ਜੇਠ ਦਾ ਮਹੀਨਾ ਸੀ ਜਦੋਂ ਭਾਈ ਰਾਮ ਕੁਇਰ ਸਾਹਿਬ ਜੀ ਇਹ ਕਥਾ ਕਰ ਰਹੇ ਸਨ।
ਸਿੰਘ ਸਿੱਖਣ ਕੋ ਲੱਗਿਓ ਦੀਵਾਨ,
ਔਰ ਬਹੁਤ ਸਾਰੇ ਸਿੱਖਾਂ ਦਾ ਮਹਾਰਾਜ ਜੀ ਦੇ ਭਾਈ ਰਾਮ ਕੁਇਰ ਸਾਹਿਬ ਜੀ ਦੀ ਸਭਾ ਵਿਚ ਦੀਵਾਨ ਲੱਗ ਗਿਆ।
ਰਾਮ ਕੁਇਰ ਤਵ ਕਰਤ ਬਖਾਨ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਕਥਾ ਆਰੰਭ ਕੀਤੀ। ਭਾਈ ਰਾਮ ਕੁਇਰ ਸਾਹਿਬ ਜੀ ਨੇ ਦਸਮੇਸ਼ ਪਾਤਸ਼ਾਹ ਜੀ ਦਾ ਇਤਿਹਾਸ ਉਹ ਸਿੰਘਾਂ ਨੂੰ ਸਰਵਣ ਕਰਾਉਣਾ ਸ਼ੁਰੂ ਕੀਤਾ ਹੈ।
ਭੋਲ ਚੋਕ ਮੁਝ ਤੇ ਜੈ ਹੋਏ, ਗੁਰਬਖਸ਼ਿੰਦ ਬਖਸ਼ੈ ਸੋਏ।
ਭਾਈ ਰਾਮ ਕੁਇਰ ਸਾਹਿਬ ਜੀ ਨੇ ਪਹਿਲਾਂ ਹੱਥ ਜੋੜ ਕੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ, ਕਹਿੰਦੇ ਖਾਲਸਾ ਜੀ, ਗੁਰੂ ਸਾਹਿਬ ਦੀ ਕਥਾ ਸੁਣਾਉਂਦਿਆਂ ਅਗਰ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਤੁਸੀਂ ਸਾਰੇ ਕਰੁਣਾ ਸਿੰਧੋ ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ। ਜੇ ਮੇਰੇ ਕੋਲੋਂ ਭੁੱਲ ਚੁੱਕ ਹੋ ਗਈ ਹੈ ਕਿਤੇ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਬਖਸ਼ ਲੈਣਾ।
ਅਗਮੇ ਅਗਾਧ ਗੁਰੂ ਇਤਿਹਾਸ,
ਕਿਉਂਕਿ ਸਤਿਗੁਰਾਂ ਦਾ ਜਿਹੜਾ ਇਤਿਹਾਸ ਹੈ ਉਹ ਅਗਮ ਅਗਾਧ ਹੈ।
ਨਰ ਬਪਰੇ ਕੀ ਸੁਧ ਕਾਂ ਸੋ,
ਔਰ ਇੱਕ ਸਧਾਰਨ ਜੇ ਬੰਦੇ ਦੀ ਇੰਨੀ ਸੁਧ ਕਿੱਥੇ ਕਿ ਗੁਰੂ ਸਾਹਿਬ ਦੇ ਸਾਰੇ ਇਤਿਹਾਸ ਨੂੰ ਕੋਈ ਵਰਣਨ ਕਰਕੇ ਸੁਣਾ ਸਕੇ।
ਜਥਾ ਸਮੁੰਦਰ ਨਸੀ ਪਿਓ ਲੀਚੈ,
ਜਿਵੇਂ ਸਮੁੰਦਰ ਦੇ ਸਾਰੇ ਪਾਣੀ ਨੂੰ ਇੱਕ ਛੋਟੀ ਜਿਹੀ ਸਿੱਪੀ ਆਪਣੇ ਵਿੱਚ ਨਹੀਂ ਸਮੇਟ ਸਕਦੀ। ਸਮੁੰਦਰ ਕਿੰਨਾ ਵੱਡਾ ਹੈ ਤੇ ਸਮੁੰਦਰ ਦੇ ਪਾਣੀ ਨੂੰ ਜਿਵੇਂ ਛੋਟੀ ਜਿਹੀ ਸਿੱਪੀ ਆਪਣੇ ਵਿੱਚ ਨਹੀਂ ਸਮੇਟ ਸਕਦੀ।
ਤਾਰੇ ਜਿਵੇਂ ਅਸੰਖ ਨਵ ਬੀਚੇ,
ਜਿਵੇਂ ਆਕਾਸ਼ ਵਿੱਚ ਤਾਰੇ ਅਣਗਿਣਤ ਨੇ ਗਿਣੇ ਨਹੀਂ ਜਾਂਦੇ।
ਤਥਾ ਕਥਾ ਗੁਰ ਵਰਨੈ ਕੌਣ,
ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਥਾ ਕਿਹਦੇ ਚ ਇੰਨੀ ਸ਼ਕਤੀ ਹੈ ਜਿਹੜਾ ਪੂਰਨ ਤੌਰ ਤੇ ਵਰਣਨ ਕਰ ਸਕੇ।
ਕਹਿਤ ਸੁਨਤ ਸਿੱਖਣ ਸੁਖ ਭਾਉਣ,
ਔਰ ਸਤਿਗੁਰਾਂ ਦੀ ਕਥਾ ਇਸ ਕਰਕੇ ਕਈ ਸੁਣੀ ਜਾਂਦੀ ਹੈ ਤਾਂ ਜੋ ਗੁਰਸਿੱਖਾਂ ਨੂੰ ਸੁਖ ਦੀ ਪ੍ਰਾਪਤੀ ਹੋਵੇ, ਗੁਰਸਿੱਖਾਂ ਨੂੰ ਆਨੰਦ ਦੀ ਪ੍ਰਾਪਤੀ ਹੋਵੇ।
ਸਕਲ ਕਾਮਨਾ ਪੂਰਨ ਹਾਰੇ,
ਸਤਿਗੁਰਾਂ ਦੀ ਕਥਾ ਐਸੀ ਹੈ ਭਾਈ ਇਹਨੂੰ ਸੁਣ ਕੇ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ। ਸਤਿਗੁਰਾਂ ਦੀ ਇਸ ਪਾਵਨ ਕਥਾ ਨੂੰ ਸੁਣ ਕੇ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਸਿੱਖੀ ਹੋਏ ਸ਼ਰਧਾ ਔਰ ਭਾਰੀ,
ਔਰ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ, ਗੁਰਸਿੱਖੀ ਦਾ ਦਾਨ ਮਿਲਦਾ ਹੈ, ਔਰ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਆਸਥਾ ਜਾਗਦੀ ਹੈ।
ਗੁਰ ਕਰਨਾ ਤੇ ਚਾਰ ਪਦਾਰਥ,
ਔਰ ਸਤਿਗੁਰਾਂ ਦੀ ਕਿਰਪਾ ਨਾਲ ਚਾਰੇ ਪਦਾਰਥ ਮਿਲ ਜਾਂਦੇ ਨੇ ਜਿਹੜੇ ਕਥਾ ਸੁਣਦੇ ਨੇ, ਉਹਨਾਂ ਨੂੰ ਚੌਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਪਾਏ ਕਥਾ ਤੇ ਪੁਰਮੈ ਸਾਰਤ,
ਔਰ ਉਹ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਸਤਿਗੁਰਾਂ ਦੀ ਕਥਾ ਵਿੱਚੋਂ ਹੀ ਪੂਰਨ ਹੋ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ, ਔਰ ਸਾਰੀਆਂ ਆਸਾਂ ਮਨੋਰਥ ਗੁਰੂ ਸਾਹਿਬ ਦੀ ਕਥਾ ਸੁਣਿਆ ਪੂਰਨ ਹੋ ਜਾਂਦੀਆਂ ਹਨ।
ਸੁਣੋ ਪ੍ਰੀਤ ਕਰ ਸ਼ਰੋਤਾ ਸਾਰੇ,
ਇਹ ਸ਼ਰੋਤਾ ਜਨੋ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਗੁਰੂ ਦੀ ਕਥਾ ਸੁਣੋ, ਸਤਿਗੁਰਾਂ ਦੇ ਪਿਆਰ ਵਿੱਚ ਆਪਣੇ ਆਪ ਨੂੰ ਰੰਗ ਕੇ, ਗੁਰੂ ਦੀ ਗੂੜੀ ਪ੍ਰੀਤ ਵਿੱਚ ਆਪਣੇ ਆਪ ਨੂੰ ਰੰਗਰੇਜ਼ ਕਰਕੇ ਫਿਰ ਮੇਰੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੋ।
ਕਹੋ ਕਥਾ ਗੁਰ ਕੀ ਵਿਸਤਾਰੇ,
ਮੈਂ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਵਿਸਥਾਰ ਸਹਿਤ ਸਰਵਣ ਕਰਾਉਂਦਾ ਹਾਂ।
ਭੀਮ ਚੰਦ ਤੇ ਆਦ ਪਹਾੜੇ, ਦਿੱਲੀ ਪਤਿਓ ਵਕੀਲ ਅਗਾਰੇ।
ਰਾਜਾ ਭੀਮ ਚੰਦ ਜੋ ਪਹਾੜੀ ਰਾਜਾ ਹੈ ਕਹਿਲੂਰ ਰਿਆਸ ਦਾ, ਇਹਦੇ ਤੋਂ ਇਲਾਵਾ ਇਹਦੇ ਨਾਲ ਹੋਰ ਵੀ ਕਈ ਪਹਾੜੀ ਰਾਜੇ ਨੇ, ਇਹਨਾਂ ਨੇ ਆਪਸ ਵਿੱਚ ਮਿਲ ਕੇ ਇੱਕ ਵਕੀਲ ਭੇਜਿਆ ਸੀ ਦਿੱਲੀ ਦੇ ਨਵਾਬ ਕੋਲ। ਦੋ ਦਿਨ ਪਹਿਲਾਂ ਆਪਾਂ ਇਹ ਕਥਾ ਸਰਵਣ ਕੀਤੀ ਹੈ ਕਿ ਇਹਨਾਂ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਦੇ ਬਰ ਖਿਲਾਫ ਸ਼ਿਕਾਇਤ ਕਰਨ ਵਾਸਤੇ ਆਪਣਾ ਇੱਕ ਵਜ਼ੀਰ, ਆਪਣਾ ਇੱਕ ਵਕੀਲ ਦਿੱਲੀ ਭੇਜਿਆ ਹੋਇਆ।
ਤਿੰਨ ਕਹਿ ਪਠਿਓ ਸਭਨ ਕੇ ਪਾਸ,
ਔਰ ਉਹਨੇ ਸਾਰਿਆਂ ਨੂੰ ਇਹ ਕਹਿ ਕੇ ਭੇਜਿਆ ਹੋਇਆ ਹੈ।
ਪਹੁੰਚੇ ਦਰਬ ਕਾਜ ਹੋਏ ਰਾਸ,
ਹੁਣ ਵਜ਼ੀਰਾਂ ਨੇ ਆ ਕੇ ਸਾਰੀ ਗੱਲ ਦੱਸੀ ਕਿ ਅਸੀਂ ਨਵਾਬ ਨੂੰ ਮੈਂ ਕਹਿ ਆਇਆ, ਸਾਰੀ ਗੱਲ ਉਹਨੂੰ ਦੱਸ ਆਇਆ। ਉਹਨੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਸੁਨੇਹਾ ਭੇਜਿਆ, ਉਹਦੇ ਕੋਲੋਂ ਆਗਿਆ ਲੈਣ ਵਾਸਤੇ ਚਿੱਠੀ ਭੇਜੀ ਹੈ। ਹੁਣ ਰਾਜਿਆਂ ਨੇ ਸਾਰਿਆਂ ਨੇ ਸਲਾਹ ਕੀਤੀ, ਭੀਮ ਚੰਦ ਨੇ ਦੂਜੇ ਰਾਜਿਆਂ ਨੂੰ ਸੁਨੇਹਾ ਭੇਜਿਆ, ਕਹਿਣ ਲੱਗਾ ਵੀ ਹੁਣ ਜਦੋਂ ਤੱਕ ਆਪਾਂ ਪੈਸਾ ਨੀ ਨਾ ਭੇਜਦੇ ਨਵਾਬ ਕੋਲ, ਦਿੱਲੀ ਦੇ ਨਵਾਬ ਕੋਲ, ਉਦੋਂ ਤੱਕ ਉਹਨੇ ਆਪਣੀ ਮਦਦ ਵਾਸਤੇ ਨਹੀਂ ਆਉਣਾ, ਕਿਉਂਕਿ ਉਹ ਰਿਸ਼ਵਤ ਲੈਣ ਦੇ ਹੱਕਦਾਰ ਬਣੇ ਹੋਏ ਨੇ, ਲੋਭੀ ਬਣੇ ਹੋਏ ਨੇ, ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ, ਤੇ ਆਪਾਂ ਨੂੰ ਹੁਣ ਕੁਝ ਪੈਸਾ ਇਕੱਠਾ ਕਰਕੇ ਉੱਥੇ ਭੇਜਣਾ ਪਵੇਗਾ।
ਸ਼ਾਹ ਨਿਕਟ ਸੂਬੇ ਸੁਦ ਲਿਖੇ,
ਔਰ ਨਵਾਬ ਨੇ ਸੂਬੇਦਾਰ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਇਸ ਇਲਾਕੇ ਦੀ ਸਾਰੀ ਖਬਰ ਲਿਖ ਕੇ ਭੇਜੀ ਹੋਈ ਹੈ।
ਤੋ ਜਾਏ ਐਸੀ ਕੁਛ ਦਿਖੇ,
ਪਰ ਫਿਰ ਵੀ ਇਸ ਤਰ੍ਹਾਂ ਨਜ਼ਰ ਆ ਰਿਹਾ, ਇਸ ਤਰ੍ਹਾਂ ਦਿਸ ਰਿਹਾ ਹੈ।
ਪਠੈ ਨਸੈਨ ਬਿਨਾ ਧਨ ਲੀਨੇ,
ਜਦੋਂ ਤੱਕ ਉਹ ਪੈਸਾ ਨੀ ਲੈਂਦਾ, ਪੈਸਾ ਨੀ ਆਪਾਂ ਉਹਨੂੰ ਦਿੰਦੇ, ਉਦੋਂ ਤੱਕ ਉਹਨੇ ਫੌਜ ਨਹੀਂ ਭੇਜਣੀ।
ਕਹਿ ਕਰ ਇੱਕ ਦੋ ਵਾਰ ਪਤੀਨੇ,
ਇੱਕ ਦੋ ਵਾਰੀ ਕਹਿ ਕੇ ਅਸੀਂ ਪਤਿਆ ਕੇ ਵੇਖ ਵੀ ਲਿਆ, ਪਹਿਲਾਂ ਦੋ ਤਿੰਨ ਵਾਰੀ ਸੁੱਕਾ ਕਿਹਾ, ਪਰ ਉਹਨੇ ਆਪਣੀ ਹਾਲੇ ਤੱਕ ਗੱਲ ਮੰਨ ਕੇ ਫੌਜ ਨਹੀਂ ਭੇਜੀ, ਕਿਉਂਕਿ ਫੌਜ ਭੇਜਣ ਵਾਸਤੇ ਉਹ ਪੈਸਿਆਂ ਦਾ ਲੋਭੀ ਹੈ। ਜੇ ਉਹਨੂੰ ਆਪਾਂ ਪੈਸੇ ਇਕੱਠੇ ਕਰਕੇ ਦਿਆਂਗੇ, ਫੇਰ ਹੀ ਉਹ ਆਪਣੀ ਫੌਜ ਸਾਡੀ ਮਦਦ ਵਾਸਤੇ ਭੇਜੇਗਾ, ਵਰਨਾ ਉਹਨੇ ਫੌਜ ਨਹੀਂ ਭੇਜਣੀ।
ਭੀਮ ਚੰਦ ਸਭ ਸੰਗ ਵਿਚਾਰਾ,
ਇਹਦਾ ਰਾਜੇ ਭੀਮ ਚੰਦ ਨੇ ਬਾਕੀ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨਾਲ ਵਿਚਾਰ ਕੀਤੀ ਹੈ।
ਰੈਬੇ ਹਿਤ ਤਨ ਸਾਂਚੀ ਉਚਾਰਾ,
ਔਰ ਪੈਸਾ ਦੇਣ ਵਾਸਤੇ ਇਹਨਾਂ ਨੇ ਸਾਰਾ ਪੈਸਾ, ਹੁਣ ਇਕੱਲਾ ਰਾਜਾ ਨਹੀਂ ਸੀ ਦੇ ਸਕਦਾ, ਇਹਨਾਂ ਸਾਰੇ ਰਾਜੇ ਜਿਹੜੇ ਪਹਾੜੀ ਰਾਜੇ ਨੇ ਇਕੱਠਿਆਂ ਹੋ ਕੇ ਇਹਨਾਂ ਨੇ ਪੈਸਾ ਇਕੱਠਾ ਕੀਤਾ ਹੈ।
ਸਭ ਤੇ ਕਰੇ ਕਤਰ ਪਠ ਦੀਨ,
ਔਰ ਸਾਰੇ ਰਾਜਿਆਂ ਕੋਲੋਂ ਪੈਸਾ ਇਕੱਠਾ ਕਰਕੇ ਉਹ ਪੈਸਾ ਦਿੱਲੀ ਦੇ ਸੂਬੇਦਾਰ ਕੋਲ, ਨਵਾਬ ਦੇ ਕੋਲ ਭੇਜਿਆ ਹੈ।
ਬਿਨਤੀ ਲਿਖੀ ਅਦਿਕ ਬਣ ਦੀਨ,
ਔਰ ਬੜੇ ਦੀਨ ਬਣ ਬਣ ਕੇ, ਜੀਜੜੀਆਂ ਕੱਢ ਕੱਢ ਕੇ ਤੁਰਕਾਂ ਦੇ ਅੱਗੇ ਬੇਨਤੀਆਂ ਲਿਖ ਲਿਖ ਕੇ ਭੇਜੀਆਂ ਇਹਨਾਂ ਪਹਾੜੀਆਂ ਨੇ ਕੱਚਿਆਂ ਨੇ,
ਜਿਵੇਂ ਕਰੇ ਸ਼ਾਹ ਸਹਾਏ,
ਲਿਖ ਕੇ ਬੇਨਤੀ ਭੇਜੀ, ਆਖਿਆ ਨਵਾਬ ਸਾਹਿਬ ਜੇ ਹੁਣ ਬਾਦਸ਼ਾਹ ਨੇ ਸਾਡੀ ਸਹਾਇਤਾ ਨਹੀਂ ਕੀਤੀ,
ਤੋ ਹਮ ਅਲਬ ਲੈ ਕਿਸ ਥਾਏ,
ਤੇ ਫੇਰ ਅਸੀਂ ਥੋੜੇ ਆ ਗਿਣਤੀ ਦੇ ਵਿੱਚ, ਤੇ ਅਸੀਂ ਕਿਵੇਂ ਲੜਾਈ ਕਰਾਂਗੇ, ਕਿਵੇਂ ਯੁੱਧ ਕਰਾਂਗੇ, ਕਿਵੇਂ ਜੰਗ ਕਰਾਂਗੇ।
ਸਦਾ ਆਸਰਾ ਬਡੋ ਹਮਾਰੇ,
ਤੇ ਅਸੀਂ ਕਿਹਦਾ ਲੰਭ ਲਵਾਂਗੇ ਜੇ ਬਾਦਸ਼ਾਹ ਨੇ ਸਾਡੀ ਸਹਾਇਤਾ ਨਾ ਕੀਤੀ, ਤੇ ਅਸੀਂ ਕਿਹਦਾ ਆਸਰਾ ਲਵਾਂਗੇ, ਸਾਡਾ ਆਸਰਾ ਤਾਂ ਇੱਕ ਬਾਦਸ਼ਾਹ ਹੈ, ਤੇ ਤੇਰੇ ਵਰਗੇ ਜਿਹੜੇ ਸੂਬੇਦਾਰ ਨੇ ਉਹ ਸਾਡੇ ਵਾਸਤੇ ਸੁਖਦਾਈ ਸੁਖਦਾਤੇ ਹੋ ਨਿਬੜਦੇ ਨੇ।
ਤੁਮ ਸਮ ਸੂਬੇ ਸੁਖ ਦੇ ਉਦਾਰੇ,
ਤੇਰੇ ਵਰਗੇ ਜਿਹੜੇ ਸੂਬੇਦਾਰ ਨੇ ਉਹੀ ਸਾਡੇ ਲਈ ਸੁਖਦਾਈ ਹਨ।
ਇਤਿਹਾਦਕ ਲਿਖ ਪੱਟੀ ਬਣਾਏ,
ਇਤਿਹਾਦਕ ਬਹੁਤ ਸਾਰੀਆਂ ਬੇਨਤੀਆਂ ਲਿਖ ਲਿਖ ਕੇ ਨਾ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਹੈ।
ਲੱਖ ਰਜਤ ਪਣ ਜਮਾ ਕਰਾਏ,
ਔਰ ਪੈਸਾ ਕਿੰਨਾ ਭੇਜਿਆ, 1,00,000 ਰੁਪਇਆ ਇਕੱਠਾ ਕਰਕੇ ਭੇਜਿਆ ਆਪਣੀ ਮਦਦ ਵਾਸਤੇ ਫੌਜ ਮੰਗਾਉਣ ਲਈ, ਦਿੱਲੀ ਦੇ ਨਵਾਬ ਕੋਲ ਆਪਣੀ ਮਦਦ ਵਾਸਤੇ 1,00,000 ਰੁਪਇਆ ਤਿਆਰ ਕਰਕੇ, ਤੇ ਨਾਲ ਬੇਨਤੀਆਂ ਕਰਕੇ ਜੀਜੜੀਆਂ ਵੀ ਕੱਢੀਆਂ ਨੇ, ਨਾਲੇ ਪੈਸਾ ਵੀ ਦੇ ਰਹੇ ਨੇ, ਨਾਲੇ ਮਿੰਨਤਾਂ ਵੀ ਕਰ ਰਹੇ ਨੇ। ਗੈਰਤ ਜੋ ਮਰੀ ਹੋਈ ਸੀ ਅੰਦਰ, ਅੰਦਰੋਂ ਗੈਰਤ ਮਰੀ ਹੋਈ ਸੀ ਕਿ ਗੁਰੂ ਸਾਹਿਬ ਜੀ ਇਹਨਾਂ ਦੀ ਆਜ਼ਾਦੀ ਵਾਸਤੇ ਲੜ ਰਹੇ ਨੇ, ਤੇ ਸਤਿਗੁਰਾਂ ਦੀ ਮਦਦ ਕਰਨ ਦੀ ਬਜਾਏ ਉਲਟਾ ਤੁਰਕਾਂ ਦੀ ਮਦਦ ਮੰਗ ਕੇ ਸਤਿਗੁਰਾਂ ਨਾਲ ਵੈਰ ਕਮਾਉਣਾ ਚਾਹੁੰਦੇ ਨੇ, ਇਹੋ ਜਿਹੇ ਕੱਚੇ ਤੇ ਕੰਮ ਦਿਲ ਨੇ ਪਹਾੜੀਏ। ਇੱਕ ਲੱਖ ਰੁਪਈਆ ਇਹਨਾਂ ਨੇ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਬਰਖਿਲਾਫ ਸੂਬੇ ਦੇ ਕੋਲ ਦਿੱਲੀ ਦੇ ਨਵਾਬ ਕੋਲ ਭੇਜਿਆ ਹੈ।
ਬੈਠ ਸਬਨ ਮੈਂ ਭਣੈ ਪ੍ਰਸੰਗ,
ਔਰ ਸਾਰਿਆਂ ਵਿਚ ਬਹਿ ਕੇ ਫਿਰ ਇਹ ਗੱਲਾਂ ਕਰਦੇ ਨੇ, ਪ੍ਰਸੰਗ ਛੇੜਦੇ ਨੇ।
ਆਵੇ ਸ਼ਾਹ ਸੈਨਿਤ ਜੰਗ,
ਕਹਿੰਦੇ ਬਾਦਸ਼ਾਹ ਦੀ ਫੌਜ ਆਏਗੀ, ਬਾਦਸ਼ਾਹ ਦੀ ਸੈਨਾ ਆਵੇਗੀ, ਤੇ ਜਦੋਂ ਬਾਦਸ਼ਾਹੀ ਸੈਨਾ ਆਵੇਗੀ ਫਿਰ ਸਾਡੇ ਮਦਦ ਹੋਵੇਗੀ, ਅਸੀਂ ਗੁਰੂ ਜੀ ਨਾਲ ਜੰਗ ਕਰਾਂਗੇ।
ਲੜੈ ਗੁਰੂ ਕੋ ਦੇਨ ਕਾਸੀ,
ਔਰ ਗੁਰੂ ਜੀ ਨਾਲ ਲੜ ਕੇ ਉਹਨਾਂ ਨੂੰ ਇਸ ਇਲਾਕੇ ਚੋਂ ਬਾਹਰ ਹੀ ਕੱਢ ਦਿਆਂਗੇ। ਸ੍ਰੀ ਆਨੰਦਪੁਰ ਸਾਹਿਬ ਚ ਨਹੀਂ ਵਸਣ ਦਿੰਦੇ ਹੁਣ ਗੁਰੂ ਨੂੰ, ਉਹਨਾਂ ਨੂੰ ਇਸ ਇਲਾਕੇ ਦੇ ਵਿੱਚੋਂ ਬਾਹਰ ਕੱਢ ਦਿਆਂਗੇ।
ਤੁਮ ਬੈਠੇ ਪਿਕ ਲਿਓ ਤਮਾਸ਼ੇ,
ਹਾਂ ਕਹਿੰਦੇ ਹੁਣ ਤੁਸੀਂ ਨਵਾਬ ਸਾਹਿਬ ਬੈਠੇ ਬਸ ਤਮਾਸ਼ਾ ਵੇਖਿਆ ਜੇ, ਅਸੀਂ ਗੁਰੂ ਜੀ ਨੂੰ ਇਸ ਇਲਾਕੇ ਦੇ ਵਿੱਚੋਂ ਕੱਢਦਿਆਂ ਦੇਰੀ ਨਹੀਂ ਲਾਵਾਂਗੇ ਜੇ ਤੂੰ ਸਾਡੀ ਮਦਦ ਵਾਸਤੇ ਫੌਜ ਭੇਜ ਦੇ। ਮੈਂ
ਤੈਨੂੰ ਦਰਬ ਸਪਲੀ ਜਾਨੋ,
ਕਹਿੰਦੇ ਜਿਹੜਾ ਇਹ ਪੈਸਾ ਦਿੱਤਾ ਹੈ ਨਾ ਆਪਾਂ, ਇਹ ਆਪਣੇ ਪੈਸੇ ਦਾ ਮੁੱਲ ਪਏਗਾ, ਇਹ ਸਫਲ ਹੈ। ਇਹ ਨਾ ਸਮਝੋ ਕਿ ਪੈਸਾ ਜਾਈ ਜਾਣਾ, ਇਹ ਪੈਸਾ ਸਾਡਾ ਸਫਲਾ ਹੀ ਗਿਣਿਆ ਜਾਣਾ ਜੇ ਆਪਾਂ ਗੁਰੂ ਜੀ ਨੂੰ ਇਸ ਇਲਾਕੇ ਚੋਂ ਕੱਢ ਦਿੱਤਾ।
ਨਿਤ ਕੋ ਜੰਗ ਮਿਟਾਏ ਤਿਠਾਨੋ,
ਔਰ ਇਧਰ ਜੰਗ ਕਰਾਂਗੇ ਰੋਜ਼ ਰੋਗ ਦੀਆਂ ਜਿਹੜੀਆਂ ਉਪਦਰਵ ਲੜਾਈਆਂ ਝਗੜੇ ਹੁੰਦੇ ਨੇ, ਸਾਡੇ ਪਿੰਡ ਉੱਜੜਦੇ ਨੇ, ਨਗਰ ਉੱਜੜਦੇ ਨੇ, ਇਹ ਰੋਜ ਰੋਗ ਦੀ ਜਿਹੜੀ ਕਲਾ ਕਲੇਸ਼ ਹੈ ਇਹ ਮਿਟ ਜਾਏਗੀ।
ਇਮ ਕੈ ਨਿਜ ਮੈਂ ਹਰ ਕਿਓ ਪਾਵੈ, ਕਰੈ ਪ੍ਰਤੀਕਨ ਦਲ ਕਬ ਆਵੈ।
ਇਹਾਂ ਗੱਲਾਂ ਕਰ ਕਰਕੇ ਆਪਸ ਵਿਚ ਪਹਾੜੀ ਰਾਜੇ ਉਡੀਕਾਂ ਕਰਦੇ ਨੇ ਕਿ ਹੁਣ ਬਾਦਸ਼ਾਹੀ ਫੌਜ ਕਦੋਂ ਆਵੇ, ਬਾਦਸ਼ਾਹ ਦਾ ਦਲ ਸੈਨਾ ਕਦੋਂ ਸਾਡੀ ਮਦਦ ਕਰਨ ਵਾਸਤੇ ਬੌੜੇ।
ਦਿੱਲੀ ਮੈਂ ਪਹੁੰਚਿਓ ਧਨ ਜਾਏ,
ਇਹਨੇ ਨੂੰ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਲੱਖ ਰੁਪਈਆ ਸੀ, ਪੈਸਾ ਸੀ, ਚਿੱਠੀ ਸੀ, ਉਹ ਦਿੱਲੀ ਦੇ ਨਵਾਬ ਕੋਲ ਪਹੁੰਚੀ ਹੈ।
ਸੂਬੇ ਪਾਸ ਦਿਓ ਸਮਦਾਏ,
ਉਹ ਸਾਰਾ ਇੱਕ ਲੱਖ ਰੁਪਈਆ ਨਵਾਬ ਨੂੰ ਸੂਬੇਦਾਰ ਨੂੰ ਦਿੱਲੀ ਦੇ ਨੂੰ ਜਾ ਕੇ ਇਹਨਾਂ ਨੇ ਦਿੱਤਾ ਹੈ।
ਕਰ ਲਾਲਚ ਤਿੰਨ ਸਗਰੋ ਲੀਨ,
ਉਹਨੇ ਲਾਲਚ ਕਰਕੇ ਵੀ ਇੱਕ ਲੱਖ ਰੁਪਈਆ ਆਇਆ, ਲਾਲਚ ਕਰਕੇ ਉਹਨੇ ਸਾਰਾ ਪੈਸਾ ਲੈ ਲਿਆ ਹੈ।
ਸੈਨਾ ਪਟਨ ਮਨੋਰਥ ਕੇਨ,
ਉਹਨੇ ਹੁਣ ਮਨੋਰਥ ਕਰ ਲਿਆ ਕਿ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਫੌਜ ਭੇਜਣੀ ਪਵੇਗੀ, ਹੁਣ ਪਹਾੜੀ ਰਾਜਿਆਂ ਦੀ ਮਦਦ ਲਈ ਫੌਜ ਭੇਜਣੀ ਹੈ।
ਦੀਨਾ ਬੇਗ ਮੁਗਲ ਅੰਕਾਰੇ, ਮਨਸਬ ਜਿਸ ਕੋ ਪੰਜ ਹਜ਼ਾਰੇ,
ਇਹਦਾ ਇੱਕ ਜਰਨੈਲ ਸੀ, ਉਹਦਾ ਨਾਂ ਸੀ ਦੀਨਾ ਬੇਗ, ਪੰਜ ਹਜ਼ਾਰੀ ਜਰਨੈਲ ਸੀ, 5000 ਫੌਜਾਂ ਸੀ ਇਹਦੇ ਅਧੀਨ, ਬੜਾ ਵੱਡਾ ਮਨਸਬ ਤੇ ਹੰਕਾਰ ਬੜਾ ਸੀ ਇਹਨੂੰ ਕਿ ਮੈਂ 5000 ਜਰਨੈਲ ਹਾਂ। ਹੁਣ ਕਿਸੇ ਬੰਦੇ ਦੇ ਅਧੀਨ 5-7 ਬੰਦੇ ਵੀ ਕੰਮ ਕਰਦੇ ਹੁਣ ਨਾ, ਉਹ ਵੀ ਮਾਣ ਨਾਲ ਛਾਤੀ ਚੌੜੀ ਕਰਕੇ ਟੁਰਦਾ ਵੀ 7 ਬੰਦੇ ਮੇਰੇ ਥੱਲੇ ਕੰਮ ਕਰਦੇ ਨੇ, 10 ਬੰਦੇ ਮੇਰੇ ਥੱਲੇ ਕੰਮ ਕਰਦੇ। ਹੁਣ ਇਹਦੇ ਅਧੀਨ ਤਾਂ 5000 ਬੰਦਾ ਸੀ, ਕਿੰਨਾ ਹੰਕਾਰ ਹੋਵੇਗਾ। ਦੀਨਾ ਬੇਗ 5000 ਫੌਜ ਇਹਦੇ ਮੁਤਹਿਤ ਹੈ, ਔਰ ਬੜਾ ਹੰਕਾਰ ਹੈ ਇਹਦੇ ਅੰਦਰ।
ਤਿਸੈ ਬੁਲਾਏ ਕੀਨ ਸਨਮਾਨਾ,
ਦਿੱਲੀ ਦੇ ਸੂਬੇਦਾਰ ਨੇ ਆਪਣੇ ਇਸ ਜਰਨੈਲ ਦੀਨਾ ਬੇਗ ਨੂੰ ਆਪਣੇ ਕੋਲ ਬੁਲਾਇਆ ਹੈ।
ਸ਼ਸਤਰ ਬਸਤਰ ਦੇ ਕਾਜ ਬਖਾਨਾ,
ਇਹਨੂੰ ਸ਼ਸਤਰ ਬਸਤਰ ਦਿੱਤੇ ਨੇ, ਖਿਲਤ ਦਿੱਤੀ ਹੈ, ਔਰ ਬੜੀ ਵਧੀਆ ਕਿਰਪਾਨ ਤੇ ਪਾਨਾਂ ਦਾ ਬੀੜਾ ਚੱਬਣ ਨੂੰ ਦਿੱਤਾ ਹੈ।
ਕਹਾ ਲੂਰ ਕੀ ਦੂਣ ਸਿਦਾਰੂ,
ਔਰ ਆਗਿਆ ਕੀਤੀ ਆ ਦੀਨਾ ਬੇਗ ਤੂੰ ਇੱਕ ਬਾਦਸ਼ਾਹੀ ਕੰਮ ਕਰਕੇ ਆਉਣਾ, ਕਹਿਲੂਰ ਰਿਆਸਤ ਹੈ, ਪਹਾੜੀ ਰਾਜਿਆਂ ਦੀ ਰਿਆਸਤ, ਉੱਥੇ ਤੂੰ ਜਾਣਾ ਹੈ।
ਤੈ ਰਾਜਨ ਕੋ ਕਾਜ ਸੁਧਾਰੋ,
ਉੱਥੇ ਪਹਾੜੀ ਰਾਜਿਆਂ ਦੀ ਮਦਦ ਕਰਨੀ ਹੈ ਜਾ ਕੇ, ਤੂੰ ਉਹਨਾਂ ਰਾਜਿਆਂ ਦੀ ਸਹਾਇਤਾ ਕਰਕੇ ਉਹਨਾਂ ਦਾ ਕੰਮ ਸੁਧਾਰਨਾ ਹੈ।
ਕੁਛ ਕਸੈਨ ਸ਼੍ਰੀ ਗੁਰੂ ਹਜ਼ੂਰ ਪਾਏ ਰੱਖਿਓ ਇਸ ਦੇਸ਼ ਫਤੂਰ,
ਉਸ ਇਲਾਕੇ ਚ ਕਹਿਲੂਰ ਵਿਚ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ, ਉਹਨਾਂ ਕੋਲ ਥੋੜੀਆਂ ਜਿਹੀਆਂ ਫੌਜਾਂ ਨੇ, ਸਿਪਾਹੀ ਨੇ, ਤੇ ਉਹਨਾਂ ਨੇ ਉਸ ਇਲਾਕੇ ਚ ਫਤੂਰ ਪਾਇਆ ਹੋਇਆ, ਉਹਨਾਂ ਨੇ ਉਸ ਸਾਰੇ ਇਲਾਕੇ ਵਿਚ ਹਜੂਮ ਮਚਾਇਆ ਹੋਇਆ ਹੈ।
ਹਜ਼ਰਤ ਕੋ ਆਇਓ ਪਰਵਾਨਾ,
ਉਧਰੋਂ ਬਾਦਸ਼ਾਹ ਔਰੰਗਜ਼ੇਬ ਦਾ ਵੀ ਪਰਵਾਨਾ ਆ ਗਿਆ, ਮੈਂ ਬਾਦਸ਼ਾਹ ਕੋਲੋਂ ਆਗਿਆ ਮੰਗੀ ਸੀ ਫੌਜ ਭੇਜਣ ਲਈ, ਤੇ ਬਾਦਸ਼ਾਹ ਨੇ ਵੀ ਮੈਨੂੰ ਪਰਵਾਨਾ ਭੇਜ ਦਿੱਤਾ, ਫੌਜ ਭੇਜਣ ਵਾਸਤੇ ਆਗਿਆ ਕਰ ਦਿੱਤੀ ਹੈ।
ਕਰੋ ਪ੍ਰਾਤ ਕੋ ਤੈ ਪ੍ਰਸਥਾਨਾ।
ਹੁਣ ਤੂੰ ਕੱਲ ਸਵੇਰ ਹੁੰਦਿਆਂ ਹੀ ਇੱਥੋਂ ਦਿੱਲੀ ਤੋਂ ਕਹਿਲੂਰ ਰਿਆਸਤ ਨੂੰ ਕੂਚ ਕਰ ਦੇ।
ਦੂਸਰ ਪੈਂਡੇ ਖਾਮ ਰਾਏ।
ਦੂਜਾ ਜਰਨੈਲ ਇਹਨੇ ਨਾਲ ਤਿਆਰ ਕੀਤਾ ਭੇਜਣ ਵਾਸਤੇ, ਦਾ ਨਾਂ ਹੈ ਪੈਂਡੇ ਖਾਂ।
ਤਿਸਕੇ ਤਿਮੀ ਨਿਕਟ ਬੁਲਾਏ।
ਖਾਲਸਾ ਜੀ, ਇੱਕ ਪੈਂਦੇ ਖਾਂ ਹੋਇਆ ਛੇਵੇਂ ਪਾਤਸ਼ਾਹ ਦੇ ਸਮੇਂ, ਉਹ ਦੱਦੇ ਨਾਲ ਸੀ ਪੈਂਦੇ ਖਾਂ, ਇਹ ਡੱਡੇ ਨਾਲ ਹੈ ਪੈਂਡੇ ਖਾਂ। ਇਹ ਪੈਂਡੇ ਖਾਂ ਜਿਹੜਾ ਦੂਸਰਾ ਜਰਨੈਲ ਸੀ ਉਹਨੂੰ ਵੀ ਨਾਲ ਭੇਜਿਆ ਦੀਨਾ ਬੇਗ ਦੇ।
ਇਹ ਸਮ ਇਹ ਵੀ 5000,
ਇਹਦੇ ਕੋਲ ਵੀ 5000 ਫੌਜ ਹੈ, ਪੈਂਡੇ ਖਾਂ ਨਾਲ ਵੀ 5000 ਫੌਜ, ਯਾਨੀ ਕਿ 10000 ਫੌਜ ਹੋ ਗਈ।
ਸਾਦਰ ਚੜਬੇ ਹੇਤ ਉਚਾਰੇ।
ਬੜਾ ਸਤਿਕਾਰ ਦੇ ਕੇ ਇਹਨੂੰ ਚੜਾਈ ਵਾਸਤੇ ਉਹਨੇ ਭੇਜਿਆ ਹੈ।
ਸ਼ਾਹ ਤਰਬ ਤੇ ਬਖਸ਼ਿਸ਼ ਕਰੇ।
ਔਰ ਬਾਦਸ਼ਾਹ ਵੱਲੋਂ ਬੜੀਆਂ ਬਖਸ਼ਿਸ਼ਾਂ ਕੀਤੀਆਂ, ਇਹਨਾਂ ਨੂੰ ਬਾਦਸ਼ਾਹ ਵੱਲੋਂ ਖਿਲਤਾਂ ਦਿੱਤੀਆਂ ਹਨ।
ਦੋਨੋ ਤਿਆਰ ਭਏ ਬਿਦ ਖਰੇ।
ਦੋਵੇਂ ਤਿਆਰ ਬਰ ਤਿਆਰ ਹੋ ਗਏ ਕਹਿਲੂਰ ਰਿਆਸਤ ਜਾਣ ਵਾਸਤੇ।
ਗੁਲ ਕਾਂਬੋ ਬਰੂਦ ਵਰਤਾਏ।
ਫੌਜ ਵਿੱਚ ਗੋਲੀਆਂ ਬਰੂਦ ਸਿੱਕਾ ਇਹਨਾਂ ਨੇ ਵਰਤਾ ਦਿੱਤਾ ਹੈ।
10000 ਫੌਜ ਸਜਾਏ।
ਇਹਦਾ 10000 ਫੌਜ ਇਹਨਾਂ ਨੇ ਸਜਾ ਕੇ ਤਿਆਰ ਕਰ ਲਈ ਹੈ।
ਕਰਿਓ ਕੁਚ ਦਿੱਲੀ ਪੁਰ ਛੋਰਾ।
ਔਰ ਇਹਨਾਂ ਨੇ ਦਿੱਲੀ ਤੋਂ ਚਾਲਾ ਪਾਇਆ, ਦਿੱਲੀ ਤੋਂ ਕੂਚ ਕੀਤਾ ਹੈ।
ਮਗ ਕਹਿਲੂਰ ਦੂਨ ਕੀ ਓਰਾ।
ਔਰ ਇਹ ਕਹਿਲੂਰ ਰਿਆਸਤ ਵਾਲੇ ਪਾਸੇ ਕਹਿਲੂਰ ਦੀ ਦੂਣ ਨੂੰ ਚੱਲ ਪਏ ਹਨ।
ਦੁੰਦ ਬਾਜਦ ਚਲਾ ਅਗਾਰੇ।
ਅੱਗੇ ਅੱਗੇ ਇਹਨਾਂ ਦਾ ਨਗਾਰਾ ਵੱਜਦਾ ਚੱਲਿਆ ਜਾ ਰਿਹਾ।
ਛੁੱਟੇ ਨਿਸ਼ਾਨਨ ਫਰੇ ਭਾਰੇ।
ਨਿਸ਼ਾਨ ਇਹਨਾਂ ਦੇ ਝੂਲਦੇ ਜਾ ਰਹੇ ਨੇ, ਫਰਲੇ ਝੂਲਦੇ ਜਾ ਰਹੇ ਨੇ।
ਦੁਆ ਉਮਰਾਵ ਵੀਰ ਹੰਕਾਰੇ।
ਦੋਵੇਂ ਬੜੇ ਯੋਧੇ ਨੇ, ਇੱਕ ਦੀਨਾ ਬੇਗ ਹੈ, ਦੂਜਾ ਪੈਂਡੇ ਖਾਂ ਹੈ।
ਵਿਦਿਆ ਅਦਕ ਖਤੰਗ ਪ੍ਰਹਾਰੇ।
ਇਹਨਾਂ ਨੂੰ ਬੜੀ ਵਿਦਿਆ ਆਉਂਦੀ ਹੈ, ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜੀ ਮਹਾਰਤ ਪ੍ਰਾਪਤ ਹੈ ਇਹਨਾਂ ਨੂੰ।
ਸਨੇ ਸਨੇ ਪਾਵਤ ਮਗ ਡੇਰੇ।
ਰਸਤੇ ਵਿੱਚ ਸਨੇ ਸਨੇ ਡੇਰਾ ਕਰਦੇ ਆਉਂਦੇ ਹਨ।
ਆਵਤ ਭਏ ਅਨੰਦਪੁਰ ਨੇੜੇ।
ਚਲਦਿਆਂ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਹਨ।
ਸੁਣ ਕਰ ਰਾਜੇ ਹੈ ਕਰ ਤਿਆਰ।
ਔਰ ਰਾਜਿਆਂ ਨੇ ਵੀ ਉਧਰੋਂ ਸੁਣ ਕੇ ਤਿਆਰੀ ਕਰ ਲਈ।
ਲੈ ਕਰ ਸੈਨਾ ਹੈ ਅਸਵਾਰ।
ਔਰ ਬੜੀਆਂ ਸੈਨਾਵਾਂ ਬੜੀਆਂ ਫੌਜਾਂ ਉਹਨਾਂ ਨੇ ਵੀ ਆਪਣੇ ਨਾਲ ਇਕੱਠੀਆਂ ਕਰ ਲਈਆਂ।
ਕੀਤਕ ਮਜਲ ਅਗਾਰੀ ਜਾਏ।
ਉਹਨਾਂ ਨੇ ਕੁਝ ਮਜਲਾ ਅੱਗੇ ਜਾ ਕੇ ਪੈਂਡੇ ਖਾਂ ਤੇ ਦੀਨਾ ਬੇਗ ਦਾ ਸਤਿਕਾਰ ਕਰਨ ਵਾਸਤੇ ਮਿਲੇ ਹਨ।
ਤੁਰਕਨ ਸੰਗ ਮਿਲੇ ਅਰਖਾਏ।
ਔਰ ਇਹਨਾਂ ਤੁਰਕਾਂ ਨੂੰ ਜਾ ਕੇ ਮਿਲੇ ਜੱਫੀਆਂ ਪਾ ਪਾ ਕੇ, ਜਿਵੇਂ ਪਤਾ ਨੀ ਕਿੰਨੇ ਚਿਰਾਂ ਦੇ ਵਿਛੜੇ ਮਿੱਤਰ ਮਿਲੇ ਨੇ।
ਭੀਮ ਚੰਦ ਕਹਿਲੂਰੀ ਰਾਏ।
ਰਾਜਾ ਭੀਮ ਚੰਦ ਕਹਿਲੂਰੀ।
ਵੀਰ ਸਿੰਘ ਜਸਪਾਲ ਮਿਲਾਏ।
ਦੂਜਾ ਰਾਜਾ ਵੀਰ ਸਿੰਘ ਜਸਪਾਲੀਆ ਨਾਲ ਮਿਲਿਆ ਹੋਇਆ ਹੈ।
ਮਦਨ ਪਾਲ ਸਿਰ ਮੋਰੀ ਗਏ।
ਰਾਜਾ ਮਦਨ ਪਾਲ ਵੀ ਇਹਨਾਂ ਦੇ ਨਾਲ ਹੈ, ਜਿਹੜਾ ਸਿਰਮੌਰ ਰਿਆਸਤ ਦਾ ਰਾਜਾ ਹੈ।
ਦੇਵੋ ਭੇਟ ਮੇਲ ਤਵ ਕੀਓ।
ਬਹੁਤ ਸਾਰੀਆਂ ਭੇਟਾਵਾਂ ਦੇ ਕੇ ਆ ਕੇ ਤੁਰਕਾਂ ਨੂੰ ਇਹ ਮਿਲੇ ਹਨ।
ਗੁਰ ਕੀ ਬਾਤ ਸਕਲ ਸਮਝਾਏ।
ਔਰ ਆ ਕੇ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਇਹਨਾਂ ਨੇ ਦੀਨਾ ਬੇਗ ਤੇ ਪੈਂਡੇ ਖਾਂ ਨੂੰ ਦੱਸੀਆਂ ਨੇ।
ਇਸ ਪ੍ਰਕਾਰ ਧੂਮੇ ਉਠਾਏ।
ਇਸ ਪ੍ਰਕਾਰ ਨਾਲ ਇਹਨਾਂ ਨੇ ਬੜੀ ਧੂਮ ਉਠਾਈ ਹੋਈ। ਕਹਿੰਦੇ ਜੀ ਗੁਰੂ ਜੀ ਨੇ ਸਾਡੇ ਇਲਾਕੇ ਚ ਬੜਾ ਫਤੂਰ ਪਾਇਆ ਹੋਇਆ ਹੈ।
ਨੈ ਚਾਕਰ ਨੈ ਵੀਰ ਨਾ ਕੋਈ।
ਨਾ ਹਾਲੇ ਕਿ ਉਹ ਕੋਈ ਉਹਨਾਂ ਨੂੰ ਕਿਤੇ ਚਾਕਰੀ ਨੀ ਮਿਲੀ ਹੋਈ ਵੀ, ਜਾਂ ਬਾਦਸ਼ਾਹ ਨੇ ਉਹਨਾਂ ਨੂੰ ਕੋਈ ਰੁਤਬਾ ਦਿੱਤਾ ਹੋਵੇ।
ਨੈ ਚਾਕਰ ਨੈ ਵੀਰ ਨਾ ਕੋਈ, ਮਿਲ ਪਾ ਦਲ ਸੋਏ।
ਉਹਨਾਂ ਕੋਲ ਨਾ ਕੋਈ ਚਾਕਰ ਹੈ ਨਾ ਕੋਈ ਵੀਰ ਯੋਧਾ ਹੈ, ਬਸ ਇਧਰੋਂ ਉਧਰ ਉਹਨਾਂ ਨੇ ਫੌਜਾਂ ਜੀਆਂ ਇਕੱਠੀਆਂ ਬੰਦੇ ਇਕੱਠੇ ਕਰਕੇ ਦਲ ਬਣਾਇਆ ਹੋਇਆ ਹੈ।
ਕਰਪੁਰ ਆਨੰਦ ਛੁਡਵਾਵੋ।
ਉਹਨਾਂ ਨਾਲ ਲੜ ਕੇ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਤੋਂ ਛੁਡਾ ਲਵੋ।
ਰਹਿ ਨਾ ਰਹਿ ਤਾਂ ਆਪਣੀ ਆਨ ਮਨਾਵੋ।
ਤੇ ਜੇ ਉਹ ਇੱਥੇ ਰਹਿਣਾ ਮੰਨਦੇ ਨੇ ਤੇ ਉਹਨਾਂ ਨੂੰ ਆਪਣੀ ਆਨ ਮਨਾਵੋ, ਉਹਨਾਂ ਨੂੰ ਫਿਰ ਆਪਣੀਆਂ ਸ਼ਰਤਾਂ ਮਨਾਵੋ।
ਨੈ ਫਤੂਰੇ ਵਰਜੋ ਨੈ ਫਤੂਰੇ ਪਾਵੈ।
ਉਹਨਾਂ ਨੂੰ ਵਰਜ ਦਿਓ ਕਿ ਇਸ ਇਲਾਕੇ ਵਿੱਚ ਉਹ ਫਤੂਰ ਨਾ ਪਾਉਣ।
ਪਰ ਆਪਣੋ ਦਲ ਨਾ ਚੜਾਵੈ।
ਸਾਡੇ ਤੇ ਆਪਣਾ ਦਲ ਨਾ ਚੜਾਉਣ।
ਖੇਤੀ ਕਾ ਨੁਕਸਾਨ ਨਾ ਕਰੈ।
ਨਾ ਸਾਡਿਆਂ ਖੇਤਾਂ ਦਾ ਨੁਕਸਾਨ ਕਰਨ।
ਆਪਣੇ ਨਗਰ ਬਾਤ ਕੋ ਕਰੈ।
ਬਸ ਆਪਣੇ ਨਗਰ ਵਿੱਚ ਰਿਹਾ ਕਰਨ, ਉੱਥੋਂ ਬਾਹਰ ਨਾ ਆਇਆ ਕਰਨ।
ਇਤਿਆਦ ਕਸਮ ਜਾਤ ਲਿਆਏ ਰੋਪੜ ਤੇ ਚੜ ਆਗੋ ਥਾਏ।
ਸਮਝਾ ਕੇ ਉਹਨਾਂ ਤੁਰਕਾਂ ਨੂੰ ਨਾਲ ਲੈ ਕੇ ਰੋਪੜ ਤੋਂ ਇਹ ਚੱਲੇ ਨੇ, ਰੋਪੜ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਤੁਰੇ ਹਨ।
ਕੀਰਤਪੁਰ ਕੋ ਉਲੰਘੈ ਫੇਰ ਆਨ ਆਨੰਦਪੁਰ ਹੋਇਓ ਨੇਰ।
ਕੀਰਤਪੁਰ ਸਾਹਿਬ ਲੰਘ ਕੇ ਨੇੜੇ ਆਏ ਨੇ, ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਢੁਕੇ ਨੇ। ਜਿਵੇਂ ਇਹਨਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਯੁੱਧ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।